71 71 ਸੋਢੀ ਫਰਨੀਚਰ
The biggest South Asian media group Why Media
Why Media
Why Media has 6 media platforms newspaper midweek radio South Asian Pulse, Television, South Asian 360 Degrees, Online, SouthAsianDaily.com, Cricket, CPC Intercity Cricket Cup, Events, The Midweek South Asian Awards, The Biggest South Asian Media Group, Why Media?
Why Media?
Why Media?
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse.
Call Yudhvir Jaswal 647-272-8182 or visit SouthAsianDaily.com.
South Asian
Pulse. The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Good morning listeners and a very warm welcome to everyone. Main Aman swagat kardi haan thoda saryan da Y Media Group di peshkash South Asian Pulse Prime Time de vich. Y Media ne bonda thoda saath satto din. Agar tusi ghar ho ta tusi TV channel Y dekh sakde ho. Desh duniya diyan taza khabran leke assi hazir ho jande haan thode saryan layi sade weekly akhbar mid week de vich. Online tusi sade naal jud sakde ho sadi website southasiandaily.com ton ya tusi sanu social media te vi follow kar sakde ho. Facebook te apa Y Media Canada, YouTube te apa Y Media, Twitter te apa Y Media Group, Instagram te apa Y Media _ group de naam to haan. Agar tusi saadiyan saariyan sewaan nu ikko jagah access karna chahunde ho, ta tusi aaj hi saada app download karo Y Media TV app. Agar tusi apne business nu boost dena chahunde ho, better response layi tusi Y Media de naal advertise karna chahunde ho, ta tusi advertisement sambandhi zyada jankari le sakde ho sade number te call karke at 416-475-5000 416-475-5000 te call karke tusi jankari le sakde ho. Y Media Group thode layi timely authentic news updates leke hazir ho janda hai Hindi Punjabi English Urdu de vich from GTA Canada India Pakistan and all around the world. Is layi tusi jude raho Y Media de platforms de naal. Y Media de main sponsors ne Upinder Awasthi ji title sponsor vi ne jo Y Media's coverage in FIFA World Cup Qatar 2022 eh beautiful motel leke aaye ne sale te jo ke under 1.2 million hai 39 rooms ne is de vich jo ke 5 acres land de vich baneya hoya hai zyada jankari layi tusi call kar sakde ho team Awasthi nu at 647-302-8589 647-302-8589 te I hope Brampton Fortune and Steel, main sponsor of Y Media coverage and FIFA World Cup Qatar 2022, ਇਹ ਬਹੁਤ ਹੀ amazing holiday menu ਲੈ ਕੇ ਆਏ ਨੇ ਜਿਹਦੇ ਵਿੱਚ awesome seasonal flavors ਨੇ ਜਿਵੇਂ ਕਿ fluffy French toast, ginger snap milkshake and red passion fruit slasher wheels ਦੇ ਵਿੱਚ ਤਾਂ ਜ਼ਰੂਰ ਤੁਸੀਂ visit ਕਰੋ ਆਪਣੇ friends and family ਦੇ ਨਾਲ at 50 Biscayne Crescent, Brampton, Highway 14 and Steeles Avenue, te tusi ja sakde ho IHOP Brampton, ya tusi inna nu call vi kar sakde ho at 905-459-4467, 905-459-4467 te. Larimar's Luxury Men's Wear, main sponsor of Y Media's coverage in FIFA World Cup Qatar 2022, ehe custom-made shirting banonde ne. Agar tusi wedding suits, unique designer suits banwana chahunde ho, office wear lena chahunde ho, ta tusi inna di location te visit kar sakde ho inna nu at Unit 828-180 Queen Split Drive, Etobicoke, major intersection inna da hege Highway 27 in Rexdale, ya tusi inna nu call vi kar sakde ho at 416-747-5274, 416-747-5274 te. ਅਗਰ ਤੁਸੀਂ ਨਵਾਂ ਟਰੱਕ ਖਰੀਦਣਾ ਚਾਹੁੰਦੇ ਹੋ ਜਾਂ ਰੈਡੀ ਹੋ ਅਪਗ੍ਰੇਡ ਦੇ ਲਈ ਤਾਂ ਤੁਸੀਂ ਜ਼ਰੂਰ ਵਿਜ਼ਿਟ ਕਰੋ ਈਸਟ ਸਾਈਡ GNC. ਇਹ ਈਅਰ ਐਂਡ ਗਿਫਟ ਵੀ ਦੇ ਰਹੇ ਨੇ ਅੰਟਿਲ ਡਿਸੰਬਰ 31st 2022. ਅਗਰ ਤੁਸੀਂ ਵਰਥ $1,000 ਦੇ ਅਕਸੈਸਰੀਜ਼ ਖਰੀਦਣਾ ਲੈਣਾ ਚਾਹੁੰਦੇ ਹੋ ਜਾਂ ਤੁਸੀਂ $750 ਗੈਸ ਕਾਰਡ ਰਿਸੀਵ ਕਰਨਾ ਚਾਹੁੰਦੇ ਹੋ ਐਟ ਦ ਟਾਈਮ ਆਫ ਪਿਕਅਪ, ਤਾਂ ਤੁਸੀਂ ਜ਼ਰੂਰ ਵਿਜ਼ਿਟ ਕਰੋ ਈਸਟ ਸਾਈਡ ਸ਼ੈਵਰਲੇ ਬੋਇਕ GMC. ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੀ ਲੋਕੇਸ਼ਨ ਤੇ ਐਟ 8435 ਵੁੱਡਬਾਈਨ ਐਵਨਿਊ, ਮਾਰਕਹਮ, ਜਾਂ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਐਟ 905-475-7373, 905-475-7373 ਤੇ. ਕੈਨੇਡੀਅਨ ਕੈਂਸਰ ਸੁਸਾਇਟੀ ਨੂੰ ਆਪਣਾ ਹੈਲਪ ਚਾਹੀਦਾ, ਸਪੋਰਟ ਚਾਹੀਦਾ ਇਸ ਹੋਲੀਡੇ ਸੀਜ਼ਨ, ਤੁਸੀਂ ਡੋਨੇਟ ਕਰ ਸਕਦੇ ਹੋ ਪੇਸ਼ੈਂਟ ਦੇ ਲਈ, ਜਾਂ ਤੁਸੀਂ ਜਿਹੜਾ ਡੋਨੇਸ਼ਨ ਕਰੋਗੇ ਉਹ ਹੈਲਪ ਕਰੂਗਾ ਫੰਡ ਰੇਜ ਕਰਨ ਦੇ ਲਈ ਲਾਈਫ ਸੇਵਿੰਗ ਰਿਸਰਚ ਐਂਡ ਕ੍ਰਿਟੀਕਲ ਸਪੋਰਟ ਪ੍ਰੋਗਰਾਮਸ ਦੇ ਵਿੱਚ, ਤਾਂ ਜ਼ਰੂਰ ਡੋਨੇਟ ਕਰੋ ਐਟ cancer.ca. ਤੁਸੀਂ cancer.ca ਤੇ ਜਾ ਕੇ ਡੋਨੇਟ ਕਰ ਸਕਦੇ ਹੋਗੇ. ਇਸ ਤਰ੍ਹਾਂ ਹੀ ਤੁਹਾਡੇ ਸ਼ਹਿਰ ਦੀਆਂ ਸਾਰੀਆਂ ਸਰਵਿਸਿਜ਼ ਦੀਆਂ ਅਪਡੇਟਸ ਤੁਹਾਨੂੰ ਦਿੰਦੇ ਰਹਿੰਦੇ ਹਾਂ, ਤੇ ਆਪਣੇ ਨਾਲ ਮੁਬਾਰਕ ਜੀ ਵੀ ਜੁੜ ਚੁੱਕੇ ਨੇ ਵਾਇਰਲੈਸ ਲੈਂਡ ਤੋਂ, ਜੋ ਕਿ ਆਪਾਂ ਨੂੰ ਬਹੁਤ ਹੀ ਅਮੇਜ਼ਿੰਗ ਫੋਨ ਡੀਲਸ ਤੇ ਪਲਾਨਸ ਬਾਰੇ ਵੀ ਜ਼ਰੂਰ ਦੱਸਣਗੇ, ਤੇ ਮੈਂ ਉਹਨਾਂ ਦਾ ਵੀ ਜ਼ਰੂਰ ਵੈਲਕਮ ਕਰੂੰਗੀ. ਵਾਈ ਮੀਡੀਆ ਵੁੱਡ ਲਾਈਕ ਟੂ ਵੈਲਕਮ ਯੂ ਮੁਬਾਰਕ ਜੀ.
ਜੀ ਥੈਂਕ ਯੂ ਵੈਰੀ ਮਚ ਅਮਨ ਜੀ, ਕੀ ਹਾਲ ਜੀ ਤੁਹਾਡਾ? ਠੀਕ ਠਾਕ ਜੀ.
ਜੀ ਜੀ ਬਿਲਕੁਲ ਠੀਕ ਠਾਕ. ਤੁਸੀਂ ਆਪਣੀ ਲਿਸਨਰਸ ਲਈ ਕੀ ਨਵੀਆਂ ਡੀਲਸ ਲੈ ਕੇ ਆਏ ਹੋ ਜ਼ਰੂਰ ਦੱਸੋ.
ਸਭ ਤੋਂ ਪਹਿਲੇ ਜੀ ਸਭੀ ਲਿਸਨਰਸ ਨੂੰ ਔਰ ਵਾਈ ਮੀਡੀਆ ਟੀਮ ਨੂੰ ਗੁੱਡ ਮਾਰਨਿੰਗ. ਅਮਨ ਜੀ ਜ਼ਿਆਦਾ ਟਾਈਮ ਨਹੀਂ ਤੁਹਾਡਾ ਲਵਾਂਗਾ. ਜਿਸ ਤਰ੍ਹਾਂ ਕਿ ਹਾਲੀਡੇ ਸੀਜ਼ਨ ਆਲਮੋਸਟ ਦੁਬਾਰਾ ਆ ਰਿਹਾ ਵਾ ਔਰ ਸਾਡੇ ਕੋਲ ਕਾਫੀ ਹੱਦ ਤੱਕ ਪ੍ਰੋਮੋਸ਼ਨ ਜਿਹੜੀਆਂ ਨੇ ਉਹ ਆਉਣੀਆਂ ਸ਼ੁਰੂ ਹੋ ਗਈਆਂ ਨੇ, ਔਰ ਜਿਸ ਤਰ੍ਹਾਂ ਕਿ ਹੋਲੀਡੇ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੇ ਨੇ ਸਟੋਰ, ਕਾਫੀ ਜਿਹੜੀਆਂ ਪ੍ਰੋਮੋਸ਼ਨਸ ਲੱਗੀਆਂ ਹੁੰਦੀਆਂ ਉਹਨਾਂ ਦੇ ਜਿਹਨਾਂ ਚੀਜ਼ਾਂ ਤੇ ਲੱਗੀਆਂ ਹੁੰਦੀਆਂ ਨੇ ਉਹ ਚੀਜ਼ਾਂ ਤਕਰੀਬਨ ਲਿਮਿਟਿਡ ਹੁੰਦੀਆਂ ਨੇ, ਔਰ ਇਸ ਟਾਈਮ ਇਹ ਆ ਕਿ ਸਾਡੇ ਕੋਲ ਉਹ ਚੀਜ਼ਾਂ ਕਾਫੀ ਕੁਆਂਟਿਟੀ ਚ ਹੈ. ਤੁਸੀਂ ਜ਼ਰੂਰਤ ਨਹੀਂ ਹੈ ਤੁਹਾਨੂੰ ਵੇਟ ਕਰਨ ਦੀ, ਤੁਸੀਂ ਜ਼ਰੂਰ ਸਾਡੇ ਕੋਲ ਆਓ. ਔਰ ਬਹੁਤ ਸਾਰੀਆਂ ਜਿਹੜੀਆਂ ਪ੍ਰੋਮੋਸ਼ਨਸ ਨੇ ਸਟਾਰਟ ਹੋ ਚੁੱਕੀਆਂ ਨੇ ਸਾਡੇ ਕੋਲ. ਮੈਂ ਦੱਸਣਾ ਚਾਹਾਂਗਾ ਜਿਸ ਤਰ੍ਹਾਂ 55 ਵਿੱਚ ਨਵਾਂ ਇੱਕ ਪਲਾਨ ਆਇਆ, ਜਿਹਦੇ ਤੁਹਾਡੇ ਕੋਲ ਬਿਜ਼ਨਸ ਹੈ ਜਾਂ ਰੈਗੂਲਰ ਤੁਹਾਡੇ ਕੋਲ ਕੋਈ ਬਿਜ਼ਨਸ ਨਹੀਂ ਆ, ਤੇ ਉਹਦੇ ਵਾਸਤੇ ਵੀ ਸਾਨੂੰ ਇਹ ਪਲਾਨ ਮਿਲ ਸਕਦਾ ਵਾ. 55 ਦੇ ਵਿੱਚ ਤੁਹਾਨੂੰ 25 GB ਦਾ ਅਨਲਿਮਿਟਿਡ ਡੇਟਾ ਔਰ ਅਨਲਿਮਿਟਿਡ ਟੈਕਸ ਕਾਲਿੰਗ ਜੋ ਵੀ ਸਾਰਾ ਕੁਛ ਇਹਦੇ ਵਿੱਚ ਸਾਰੇ ਫੀਚਰਸ ਦੇ ਵਿੱਚ ਇੰਕਲੂਡ ਨੇ. ਯਾਨੀ 55 ਤੁਸੀਂ ਸਿੰਗਲ ਲਾਈਨ ਵੀ ਲੈ ਸਕਦੇ ਸੀ. ਪਹਿਲੇ ਈਵਨ ਹੋਲੀਡੇ ਸੀਜ਼ਨ ਵਿੱਚ ਵੀ ਸਿੰਗਲ ਲਾਈਨ 55 ਦੀ ਨਹੀਂ ਸੀ. ਉਹਨਾਂ ਬਹੁਤ ਅੱਛੀਆਂ ਪ੍ਰੋਮੋਸ਼ਨ ਸਟਾਰਟ ਕੀਤੀਆਂ ਨੇ, ਔਰ ਅਗਰ ਤੁਸੀਂ ਸੈਕਿੰਡ ਲਾਈਨ ਐਡ ਕਰਦੇ ਜੇ ਤਾਂ ਉਹਦੇ ਵਿੱਚ ਵੀ ਤੁਹਾਨੂੰ ਡਿਸਕਾਊਂਟ ਮਿਲਦੇ ਨੇ. ਔਰ ਅਗਰ ਤੁਹਾਨੂੰ ਤੁਸੀਂ ਲਾਈਨ ਐਡ ਕਰਦੇ ਜੇ ਬੈਲ ਦੀ ਸੈੱਲ ਫੋਨ ਦੀ, ਤਾਂ ਉਹਦੇ ਵਾਸਤੇ ਬਹੁਤ ਹੀ ਸਪੈਸ਼ਲ ਪ੍ਰੋਮੋਸ਼ਨ ਨੇ. ਕਾਫੀ ਲੰਬੀ ਡਿਟੇਲ ਆ, ਜਿਸ ਤਰ੍ਹਾਂ ਤੁਸੀਂ ਫੋਨ ਲੈਂਦੇ ਜੇ ਤਾਂ ਉੱਥੇ ਉਹਨਾਂ ਨੇ 600 ਤੋਂ 1000 ਦਾ ਡਿਸਕਾਊਂਟ ਲਾਇਆ ਹੋਇਆ ਵਾ ਅਗਰ ਤੁਹਾਡੇ ਕੋਲ ਬੈਲ ਦੇ ਹੋਮ ਸਰਵਿਸਿਸ ਨੇ ਔਰ ਤੁਸੀਂ ਸੈੱਲ ਫੋਨ ਉਹਦੇ ਚ ਐਡ ਕਰਦੇ ਜੇ. ਔਰ ਇਸ ਤੋਂ ਇਲਾਵਾ ਅਗਰ ਬਿਜ਼ਨਸ ਤੁਹਾਡੇ ਕੋਲ ਹੈ ਵਾ ਤੇ ਬਿਜ਼ਨਸ ਦੇ ਨਾਲ 4 ਲਾਈਨਾਂ $40 ਦੀਆਂ ਸਟਿਲ ਸਾਡੇ ਕੋਲ ਅਵੇਲੇਬਲ ਹੈ, ਜਿਹਦੇ ਚ 50 GB ਦਾ ਅਨਲਿਮਿਟਿਡ ਡੇਟਾ ਵਾ, ਔਰ ਉਹਦੇ ਜਿੰਨੀਆਂ ਵੀ ਲਾਈਨਾਂ ਤੁਸੀਂ ਐਡ ਕਰੀ ਜਾਓਗੇ ਤੁਹਾਡੀ ਐਵਰੇਜ ਕੰਮ ਹੁੰਦੀ ਜਾਏਗੀ. ਜਿਸ ਤਰ੍ਹਾਂ 4 ਲਾਈਨਾਂ ਦੀ ਇੱਕ ਐਗਜ਼ਾਮਪਲ ਦਿੰਦਾ ਹੁਣ, ਅਗਰ ਤੁਸੀਂ ਕੰਮ ਲੈਂਦੇ ਜੇ ਤੇ ਥੋੜੀ ਜਿਹੀ 40 ਤੋਂ 42-43 ਹੋ ਜਾਏਗੀ ਐਵਰੇਜ. ਅਗਰ ਜ਼ਿਆਦਾ ਲੈਂਦੇ ਜਾਓਗੇ ਤੇ ਉਹ $35 ਤੱਕ ਵੀ ਹੋ ਜਾਂਦੀਆਂ ਨੇ. ਤੇ ਇਹਨਾਂ ਦੇ ਨਾਲ ਤੁਸੀਂ ਫੋਨ ਕੋਈ ਵੀ ਐਡ ਕਰ ਸਕਦੇ ਜੇ. ਫੋਨ ਹਰ ਫੋਨ ਦੀ ਡਿਫਰੈਂਟ ਪ੍ਰਾਈਸਿਸ ਨੇ, ਜਿਸ ਤਰ੍ਹਾਂ ਆਈਫੋਨ 14 Pro, 14 Pro Max ਜਿਹੜੀਆਂ ਨੇ ਉਹ ਸਟਿਲ ਸਾਡੇ ਕੋਲ ਅਵੇਲੇਬਲ ਨੇ, ਸਾਡੇ ਕੋਲ ਸਟਾਕ ਵਿੱਚ ਆ ਚੁੱਕੇ ਨੇ. ਤੇ ਜ਼ਰੂਰ ਸਾਨੂੰ ਕਾਲ ਕਰੋ ਔਰ ਤੁਸੀਂ ਆਪਣਾ ਫੋਨ ਬੁੱਕ ਕਰਵਾ ਸਕਦੇ ਜੇ, ਹੋਲਡ ਕਰ ਸਕਦੇ ਅਗਰ ਤੁਸੀਂ ਵਿਦ ਇਨ ਡੇ ਟੂ ਡੇ ਨਹੀਂ ਆ ਸਕਦੇ. ਔਰ ਇਸ ਤੋਂ ਇਲਾਵਾ ਸਾਡੇ ਕੋਲ ਜਿਸ ਤਰ੍ਹਾਂ ਹੋਮ ਸਰਵਿਸਿਸ ਵੈਲ ਦੀਆਂ ਨੇ, ਉਹਦੇ ਵਿੱਚ ਇੰਟਰਨੈਟ ਸਪੈਸ਼ਲੀ ਬਹੁਤ ਜ਼ਿਆਦਾ ਡਿਮਾਂਡ 'ਚ ਹੁੰਦਾ ਵਾ, ਤੇ ਉਹਦੇ ਵਾਸਤੇ ਸਾਡੇ ਕੋਲ $49 ਦੇ ਵਿੱਚ ਅਵੇਲੇਬਲ ਅਨਲਿਮਿਟਡ ਹੋਮ ਇੰਟਰਨੈਟ ਔਰ ਹੋਮ ਸਰਵਿਸ ਜਿਹੜੀਆਂ ਬੈਲਦੀਆਂ ਨੇ ਉਹਦੇ ਵਿੱਚ ਮੈਂ ਆਲਵੇਜ ਕਹਿੰਦਾ ਵਾ ਕਿ ਜਿਸ ਤਰ੍ਹਾਂ ਤੁਸੀਂ ਅਗਰ ਦੂਰ ਜੇ ਤੁਹਾਨੂੰ ਜ਼ਰੂਰ ਸਿਰਫ ਕਾਲ ਕਰ ਲਓ ਔਰ ਆਪਣਾ ਪੋਸਟਲ ਕੋਡ ਐਡਰੈਸ ਦੱਸੋ ਤੁਹਾਨੂੰ ਫੋਨ ਤੇ ਹੀ ਸਾਰਾ ਸੈਟਅਪ ਕਰਕੇ ਟੈਕਨੀਸ਼ੀਅਨ ਕਰ ਭੇਜ ਸਕਦੇ ਹਾਂ ਔਰ ਤੁਹਾਨੂੰ ਵਿਦ ਇਨ 2-3 ਡੇਜ਼ ਉਹ ਇੰਸਟਾਲੇਸ਼ਨ ਆਰਡਰ ਕਰ ਦਿੰਦੇ ਤੇ ਇੰਸਟਾਲ ਕਰਕੇ ਚਲੇ ਜਾਂਦੇ ਨੇ ਔਰ ਬਾਕੀ ਜਿਸ ਤਰ੍ਹਾਂ ਹੋਮ ਸੈੱਲ ਫੋਨ ਦੇ ਰਿਲੇਟਡ ਤੁਹਾਨੂੰ ਕੋਈ ਵੀ ਸਰਵਿਸ ਚਾਹੀਦੀ ਹੈ ਜਿਸ ਤਰ੍ਹਾਂ ਰਿਪੇਅਰ ਆ ਕੋਈ ਬਾਏ ਕਰਨਾ ਫੋਨ ਬੈਕ ਹੋਮ ਭੇਜਣਾ ਵਾ ਕੋਈ ਯੂਜ਼ਡ ਫੋਨ ਜਾਂ ਰੀਫਰਬਿਸ਼ ਤੁਸੀਂ ਬਾਏ ਕਰਨਾ ਵਾ ਬ੍ਰੈਂਡ ਨਿਊ ਫੋਨ ਸਾਡੇ ਕੋਲ ਬਹੁਤ ਅੱਛੀ ਪ੍ਰਾਈਸਿਸ ਤੇ ਅਵੇਲੇਬਲ ਨੇ ਪ੍ਰੀਪੇਡ ਪਲਾਨ ਤੁਸੀਂ ਅਗਰ ਚਾਹੀਦਾ ਵਾ ਜਿਸ ਤਰ੍ਹਾਂ ਪ੍ਰੀਪੇਡ ਪਲਾਨ ਸਾਡੇ ਕੋਲ ਇੱਕ ਮਹੀਨੇ ਦੇ ਨਾਲ ਦੂਸਰਾ ਮਹੀਨਾ ਫ੍ਰੀ ਲੱਗਾ ਹੋਇਆ ਵਾ ਔਰ ਇਹਨਾਂ ਸਾਰੀਆਂ ਸਰਵਿਸਿਜ਼ ਵਾਸਤੇ ਇੱਕ ਹੀ ਨੰਬਰ ਹੈ ਜਿੱਥੇ ਤੁਸੀਂ ਕਾਲ ਕਰਨੀ ਆ 905-840-4567 ਔਰ ਸਾਡਾ ਐਡਰੈਸ ਹੈ 380 ਬੋਵੇਡ ਡਰਾਈਵ ਈਸਟ ਯੂਨਿਟ 6 ਜਿਹੜਾ ਕਿ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ ਬ੍ਰੈਂਪਟਨ ਚ ਅਗਰ ਤੁਸੀਂ 410 ਨਾਰਥ ਲੈ ਕੇ ਆਉਂਦੇ ਜੇ ਤੇ ਬੋਵੇਡ ਤੇ ਤੁਸੀਂ ਵੈਸਟ ਨਿਕਲਦੇ ਜੇ ਲੈਫਟ ਕਰਦੇ ਜੇ ਤੇ ਕੈਨੇਡੀ ਤੋਂ ਫੋਰਨ ਬਾਅਦ ਫਰੈਸ਼ਕੋ ਵਾਲੇ ਪਲਾਜ਼ੇ ਚ ਤੁਸੀਂ ਅਸੀਂ ਲੋਕੇਟਡ ਹਾਂ ਔਰ ਵਾਇਰਲੈਸ ਲੈਂਡ ਬ੍ਰੈਂਪਟਨ ਅਗਰ ਤੁਸੀਂ ਗੂਗਲ ਕਰਦੇ ਜੇ ਤਾਂ ਫਿਰ ਵੀ ਤੁਹਾਨੂੰ ਡਾਇਰੈਕਸ਼ਨ ਉੱਥੋਂ ਵੀ ਮਿਲ ਜਾਂਦੀਆਂ ਨੇ ਤੇ 7 ਦਿਨ ਖੁੱਲੇ ਆ ਮੰਡੇ ਟੂ ਫਰਾਈਡੇ 11-8 ਔਰ ਵੀਕਐਂਡ ਤੇ 11-6 ਨੰਬਰ ਇੱਕ ਵਾਰ ਫਿਰ ਦੱਸਣਾ ਚਾਹਾਂਗਾ 905-840-4567 ਥੈਂਕ ਯੂ ਵੈਰੀ ਮਚ ਅਮਨ ਜੀ ਟਾਈਮ ਲੈਣ ਦਾ
ਜੀ ਥੈਂਕ ਯੂ ਸੋ ਮਚ ਮੁਬਾਰਕ ਜੀ ਤੁਸੀਂ ਇਨਫੋਰਮੇਸ਼ਨ ਦਿੱਤੀ ਸਾਨੂੰ ਤੇ ਆਪਣੇ ਲਿਸਨਰਸ ਨੂੰ ਵੀ ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਅਸ ਥੈਂਕ ਯੂ ਸੋ ਮਚ ਜੀ ਇਹਦੇ ਨਾਲ ਹੀ ਮੈਂ ਵੀ ਦੱਸ ਦੂੰਗੀ ਇੱਕ ਵਾਰੀ ਅਗਰ ਤੁਸੀਂ ਕੋਈ ਵੀ ਫੋਨ ਪਲਾਨਸ ਲੈਣਾ ਚਾਹੁੰਦੇ ਹੋ ਡੀਲਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੁਬਾਰਕ ਜੀ ਨੂੰ ਕਾਲ ਕਰ ਸਕਦੇ ਹੋ ਐਟ 905-840-4567 ਤੇ ਅਗਰ ਤੁਸੀਂ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਕਿਸੇ ਵੀ ਸਪੌਂਸਰ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨੰਬਰ 416-475-5000 ਤੇ ਕਾਲ ਕਰ ਸਕਦੇ ਹੋ 416-475-5000 ਤੇ ਤੁਸੀਂ ਕਾਲ ਕਰ ਸਕਦੇ ਹੋ ਆਪਣੇ ਨਾਲ ਗਰੁੱਪ ਐਡੀਟਰ ਐਂਡ ਸੀਈਓ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਵੀ ਜੁੜ ਚੁੱਕੇ ਨੇ ਜੋ ਹੈਡਲਾਈਨਸ ਐਂਡ ਸਟੋਰੀ ਬਿਹਾਈਂਡ ਦ ਹੈਡਲਾਈਨਸ ਲੈ ਕੇ ਆਉਂਦੇ ਨੇ ਸਾਰਿਆਂ ਲਈ ਤੇ ਮੈਂ ਉਹਨਾਂ ਦਾ ਵੀ ਜ਼ਰੂਰ ਵੈਲਕਮ ਕਰੂੰਗੀ ਵੈਲਕਮ ਟੂ ਦ ਸ਼ੋਅ ਯੁਧਵੀਰ ਜੀ
ਯੂ ਕੈਨ ਲਿਸਨ ਟੂ ਦ ਹੈਡਲਾਈਨਸ ਐਨੀਵੇਅਰ But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲਾ ਕੇ ਗੱਲਬਾਤ ਕਰਾਂਗੇ ਅੱਜ ਕਾਫੀ ਸਾਰੀਆਂ ਖਬਰਾਂ ਨੇ ਸਾਡੇ ਕੋਲ ਖਾਸ ਕਰ ਰੀਅਲ ਸਟੇਟ ਦੀ ਜਿਹੜੀ ਤਾਜ਼ਾ ਰਿਪੋਰਟ ਆਈ ਹੈ ਵੈਨਕੂਵਰ ਤੋਂ ਲੈ ਕੇ ਟੋਰੋਂਟੋ ਤੱਕ ਕੀ ਕਹਿ ਰਹੇ ਨੇ ਨੰਬਰਸ ਟੋਰੋਂਟੋ ਦੇ ਵਿੱਚ ਨੰਬਰਸ ਕਿੱਥੇ ਖੜੇ ਨੇ ਔਰ ਵੈਨਕੂਵਰ ਦੇ ਵਿੱਚ ਐਸ ਫਾਰ ਐਸ ਸੇਲਜ਼ ਇਜ਼ ਕੰਸਰਨ ਪ੍ਰਾਈਜ਼ ਘਰਾਂ ਦੀ ਕਿੱਥੇ ਜਾ ਰਹੀ ਹੈਗੀ ਹੈ ਇਹਦੇ ਬਾਰੇ ਗੱਲ ਕਰਾਂਗੇ ਔਰ ਕੱਲ ਇੰਪੋਰਟੈਂਟ ਅਨਾਊਂਸਮੈਂਟ ਹੋਣੀ ਹੈ ਬੈਂਕ ਆਫ ਕੈਨੇਡਾ ਦੀ ਸੋ ਕੀ ਹੋ ਸਕਦਾ ਬੈਂਕ ਆਫ ਕੈਨੇਡਾ ਦੀ ਇਸ ਇੰਪੋਰਟੈਂਟ ਰੇਟ ਅਨਾਊਂਸਮੈਂਟ ਦੇ ਬਾਰੇ ਵੀ ਅਨਾਲਿਸਿਸ ਤੁਹਾਡੇ ਲਈ ਪੇਸ਼ ਕਰਾਂਗੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਪਵਨਪ੍ਰੀਤ ਕੌਰ 21 ਸਾਲ ਦੀ ਇਹ ਲੜਕੀ ਜਿਹਦਾ ਕਿ ਕਤਲ ਹਾਲ ਹੀ ਦੇ ਵਿੱਚ ਮਿਸਿਸਾਗਾ ਦੇ ਵਿੱਚ ਕਰ ਦਿੱਤਾ ਗਿਆ ਸੀਗਾ ਬ੍ਰੈਂਪਟਨ ਦੇ ਵਿੱਚ ਰਹਿਣ ਵਾਲੀ 21 ਸਾਲ ਦੀ ਪਵਨਪ੍ਰੀਤ ਕੌਰ ਦੇ ਮਾਮਲੇ 'ਚ ਕੀ ਨਵੀਆਂ ਡਿਟੇਲ ਸਾਡੇ ਕੋਲ ਪਹੁੰਚੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਓਨਟੈਰੀਓ NDP ਦੀ ਨਵੀਂ ਲੀਡਰ ਕੌਣ ਬਣ ਸਕਦੇ ਨੇ ਔਰ ਅੰਤਰਰਾਸ਼ਟਰੀ ਸਮਾਚਾਰ ਵਿੱਚ ਖਬਰਾਂ ਅਮਰੀਕਾ ਤੋਂ ਯੂਰਪ ਤੋਂ ਖਬਰਾਂ ਨੇ ਪਾਕਿਸਤਾਨ ਤੋਂ ਖਬਰਾਂ ਨੇ ਇੰਡੀਆ ਤੋਂ ਵੀ ਲੇਟੈਸਟ ਅਪਡੇਟ ਤੁਹਾਨੂੰ ਸ਼ੇਅਰ ਕਰਾਂਗੇ ਨਿਗਾਹਾਂ ਸਾਰਿਆਂ ਦੀਆਂ ਉੱਤੇ ਆ ਹੁਣ ਕੱਲ ਸ਼ਾਮ 7:30 ਵਜੇ ਬਿਲਕੁਲ ਕਿਉਂਕਿ ਕੱਲ ਸ਼ਾਮ 7:30 ਵਜੇ ਵੈਸੇ ਤੇ 7:30 ਵਜੇ ਰੋਜ਼ ਹੀ ਵਾਈ ਮੀਡੀਆ ਲਾਈਵ ਸ਼ੋਅ ਹੁੰਦਾ ਅੱਜ ਵੀ ਵਾਈ ਮੀਡੀਆ ਲਾਈਵ ਸ਼ੋਅ ਹੋਏਗਾ ਪਰ ਕੱਲ ਸ਼ਾਮ ਦਾ ਇੰਤਜ਼ਾਰ ਹੈ ਸ਼ਾਮ 7:30 ਵਜੇ ਜਦੋਂ ਲਾਈਵ ਸ਼ੋਅ ਸ਼ੁਰੂ ਹੋਏਗਾ ਤੇ ਕਾਫੀ ਸਾਰੀਆਂ ਹੋਰ ਖਬਰਾਂ ਤੇ ਕਰਾਂਗੇ ਹੀ ਪਰ ਗੁਜਰਾਤ ਦੇ ਨਤੀਜੇ ਯੈਸ ਅਸਲੀ ਨਤੀਜੇ ਕੀ ਹੈਗੇ ਨੇ ਐਗਜ਼ਿਟ ਪੋਲਸ ਨਹੀਂ ਸੋ ਗੁਜਰਾਤ ਦੀ ਇਲੈਕਸ਼ਨ ਦੇ ਰਿਜ਼ਲਟਸ ਆਉਣਗੇ ਹਿਮਾਚਲ ਦੇ ਆਉਣਗੇ ਔਰ ਦਿੱਲੀ ਦੀਆਂ MCD ਦੇ ਇਲੈਕਸ਼ਨ ਦੇ ਰਿਜ਼ਲਟਸ ਆਉਣਗੇ ਅਸੀਂ ਸਾਰੇ ਜਾਣਦੇ ਹਾਂ ਕਿ ਹੁਣ ਜ਼ਿਆਦਾ ਸਮੇਂ ਨਹੀਂ ਬਚਿਆ ਐਸ ਫਾਰ ਐਸ ਜਿਹੜੀਆਂ ਇਲੈਕਸ਼ਨਸ ਹੈਗੀਆਂ ਨੇ ਸੋ ਇਹ ਜਿਹੜੀਆਂ ਹੁਣ ਇਲੈਕਸ਼ਨਸ ਨੇ ਹੌਲੀ ਹੌਲੀ ਇੰਡੀਕੇਟਰ ਹੋਣਗੀਆਂ ਹਿਮਾਚਲ ਗੁਜਰਾਤ ਦਿੱਲੀ ਦੇ ਵਿੱਚ ਲੋਕਾਂ ਦਾ ਮੂਡ ਕਿਸ ਤਰ੍ਹਾਂ ਦਾ ਹੈ ਕਿਆ ਦੁਬਾਰਾ ਤੋਂ ਸੈਂਟਰ ਦੇ ਵਿੱਚ ਮੋਦੀ ਸਰਕਾਰ ਆਏਗੀ ਜਾਂ ਕੁਝ ਲੋਕਾਂ ਦਾ ਮੂਡ ਬਦਲ ਰਿਹਾ ਸੋ ਇਲੈਕਸ਼ਨ ਜਿਹੜੀਆਂ ਇਹ ਸਾਨੂੰ ਕੁਛ ਨਾ ਕੁਛ ਜ਼ਰੂਰ ਦੇਣਗੀਆਂ ਸਪੋਰਟਸ ਦੀ ਗੱਲਬਾਤ ਵੀ ਤੁਹਾਨੂੰ ਅਸੀਂ ਅਪਡੇਟਡ ਰੱਖਾਂਗੇ ਕਿ ਜਿਹੜੀ ਹੁਣ ਕੁਆਟਰ ਫਾਈਨਲ ਦੀ ਲਾਈਨਅਪ ਹੈਗੀ ਹੈ ਉਹ ਕੀ ਬਣਦੀ ਨਜ਼ਰ ਆ ਰਹੀ ਹੈ ਔਰ ਅੱਜ ਦਾ ਜਿਹੜਾ ਮੁਕਾਬਲਾ ਹੈ ਇਸ ਸਮੇਂ ਸ਼ੁਰੂ ਹੋ ਚੁੱਕਾ ਹੈ ਮੋਰਾਕੋ ਵਰਸਿਸ ਸਪੇਨ ਹਜੇ ਤੱਕ ਕੋਈ ਗੋਲ ਨਹੀਂ ਹੋਇਆ ਦੁਪਹਿਰ ਨੂੰ ਅੱਜ 2 ਵਜੇ ਹੋਏਗਾ ਪੋਰਟੁਗਲ ਵਰਸਿਸ ਸਵਿਟਜ਼ਰਲੈਂਡ ਕੱਲ੍ਹ ਦੇ ਅਹਿਮ ਮੁਕਾਬਲਿਆਂ ਦੇ ਵਿੱਚ ਫਰਾਂਸ ਔਰ ਇੰਗਲੈਂਡ ਦੋਨਾਂ ਨੇ ਜਿੱਤ ਹਾਸਲ ਕੀਤੀ ਹੈ लेकिन होर कुछ डिटेल्स अगे चल के साझिया की जाएगी। क्रिकेट दे विच बांग्लादेश दे नाल पहला वनडे हारन तो बाद विल इंडिया बाउंस बैक यस और नो, पाकिस्तान और इंग्लैंड दे विच इंग्लैंड ने पाकिस्तान उहदे घर दे विच ही हरा दिता, उहदे ते डिस्कशन खत्म नहीं हो रही कि की कारण है इन्ने सालों बाद इंग्लैंड की टीम आई, पूरी कोशिश हुई कि पाकिस्तान की टीम जीते फिर भी क्यों हारी। सो इंडिया बांग्लादेश तो हार रहा है और पाकिस्तान इंग्लैंड तो हार रहा है, तो ये उत्ते भी गलबात थोड़ा जरूर करा। होर बहुत कुछ है अज के इस प्रोग्राम के जो थोड़े अं शेयर कर रहे हैं, लेकिन इसको पहला अगे वधीए जी। अमन जी की हाल है थोड़ा, ठीक है
जी? बिल्कुल ठीक ठाक, थैंक यू सो मच युधवीर जी,
वेलकम वेलकम। और अमन जी थानू पता है कि लाइफ के हर कोई चाहता है कि कदे भी कोई दुख ना आए, है कोई ऐसी पॉसिबिलिटी, है कोई ऐसा तरीका कि जिंदगी दे विच कदे भी कोई दुख ना आए, ये कितना पॉसिबल हो सकता है?
मेरे हिसाब नाल तां पॉसिबल नहीं हो सकता, बट आई थिंक अगर कोई दुख या तकलीफ थोनू किसी दी लाइफ लाइक किसी नू भी अपनी लाइफ दे विच आउंदा है, पर रादर देन आपां ए सोची जाइए कि वी साडी लाइफ दे विच ए दुख क्यों आया, मैनू लगदा आपां नू ओ सिचुएशन दे नाल टैकल करना चाहिदा, ए सोचना चाहिदा कि असीं इस चीज चो बाहर किवें निकल सकदे आ।
बहुत वधिया, बड़ी वधिया तुहाडी पॉजिटिव सोच है अमन जी, तुसीं बड़ी वधिया गल कही कि रादर देन असीं ए सोचिए कि लाइफ दे विच दुख क्यों आया, असीं कुछ चैलेंज आ गया लाइफ दे विच तो उहनू किस तरह टैकल करिए, और तुसी क्या बाहर किस तरह निकली, या वो बिल्कुल सेम गल है कि असी अगे किदा वधीए, सो ए सानू सोचना चाहिदा। सो मैं इसलिए पूछ रहा सीगा कि क्या ऐसा पॉसिबल है कि लाइफ दे विच कोई दुख ही ना आवे, ऐसा पॉसिबल नहीं है? जदों इंसान दी जिहड़ी जिंदगी है उहदे विच उतार चढ़ाव हमेशा ही आउणगे, लाइफ दे विच जिथे बहुत सारियां खुशियां हुंदियां ने उत्थे कई बार चैलेंजेस भी हुंदे ने, सो ये साढ़े लिए जरूरी है कि लाइफ के जो कोई चंगी चीजा हो रही ने इंजॉय एवरी मोमेंट, क्योंकि जो खुशी के पल है उन्होंने इंजॉय करो, और जो कोई लाइफ के चैलेंज आ गया तो हमेशा यह सोचो कि यस असी इस सिचुएशन किस तरह टैकल कर सकते हैं। और दूसरा एक बड़ा आसान जहा तरीका है कि वो तुम सुने होना कि कई लोग कहें कि जी रब तो जदों दुख हो उस वेले भी शुकराना जरूर करो, ताकि यह ना हो कि कल जो कोई चैलेंज आ जाए लाइफ के कोई दुख आ जाए फिर रब को दौड़ते हैं असी। सो हमेशा जो खुशी के पल हो उस वेले भी शुकराना जरूर करो। सो ये है ही इंपॉर्टेंट, पर ये कितने ना कि जो असी गल होर ज्यादा रिवाइव कर रहे हैं, प्लैनिंग कर रहे हैं 2023 की अपने वाई मीडिया वालों भी, यस वी सपोर्ट, जो असी किसी ना किसी सपोर्ट करने बारे सोचते रहने, कितने ना कि मौका लभते रहने कि असी किसी दे जे काम आ जाइए थोड़ा जा भी, बहुत छोटी छोटी मदद भी किसी की हो सकती है। अब विंटर्स आ रही है, बहुत सारे लोग इस वेले होमलैस ने हजारों की तादाद दे विच, तुसी टोरंटो चले जाओ, जे मैं टोरंटो की गल करा हजारों की तादाद दे विच लोगों को घर नहीं है, मतलब है ही नहीं घर, गल खत्म। ये नहीं है कि जी गल कर रहे हैं वन बैडरूम है टू बैडरूम है घर, उन्होंने को जी 2 लाख का है कि 5 लाख का है कि मिलियन का है, वह है ही नहीं, घर ही नहीं है, गल खत्म। सो बहुत सारे लोग जो है होमलैस ने जिन्हों के किसी ना किसी तरह की मदद की जरूरत है, चाहे वह खाने की मदद है, चाहे वह कोई असं उन्होंने कोई वॉर्म क्लोथिंग प्रोवाइड कर सकते हैं। और कल मैं टोरंटो की गल नहीं कर रहा, वैंकूवर मॉन्ट्रियल और ऑलमोस्ट एवरी सिटी हैज पीपल हू हैव नो होम एट ऑल। इमेजिन करो कि इस ठंड के बाहर रहना कितना मुश्किल है। सो बहुत सारे लोग हमेशा मदद की दरकार उन्होंने वालों होंगी है। सो जे असी कितने भी कुछ भी कर सकते हैं, सो आई थिंक सानू फिर साडे लाइफ के अपने जिहड़े चैलेंजेस ने बहुत छोटे लगन लग पैणगे, साडे जिहड़े लाइफ के चैलेंजेस ने सानू बहुत छोटे लगन लग पैणगे जे परमात्मा ने सानू सब कुछ दिता है। शुक्र दे विच रहिए, नंबर वन पहली चीज शुक्र दे विच रहिए, वी शुड ऑलवेज बी ग्रेटफुल एंड ऑलवेज लुक फॉर लिटल लिटल ऑपरचुनिटीज, कोई भी छोटी छोटी ऑपरचुनिटी जे सानू मिलती है तो असी जरूर कुछ ना कुछ करिए। यस वी सपोर्ट, और ये तहत साड़ी कोशिश होंगी है कि होर कुछ ना कुछ ऐसी प्रोग्राम्स तो जरूर शेयर करते रहिए। अज खालिद यूसुफ साहब बड़ी देर दे होल्ड करके बैठे ने, सुन लेने की करना चाहते हैं। जी सर थोड़ा बहुत स्वागत है, वेलकम, की हाल है? ठीक है जी,
वालेकुम जी, बहुत शुक्रिया कॉल लैन दा। सर जी देखो जरा हाल है ना, वे के खुशी आ ही नहीं सकती जे तुहानू दुख ना आवे, ते दुख जेड़ा ना खुशी दा रस्ता हैगा, जे तुसी दुख दे रस्ते ते नहीं टुटोगे ते खुशी कोल पहुंच ही नहीं सकदी कदी वी।
ठीक है सो जिहड़ी नहीं जिहड़ी खुशी आ दुख दे रस्ते तो आंदी है जी, ये कह रहे हो तुसी?
हां जी
ठीक है, नहीं चलो ਹਾਂਜੀ 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 ਗੱਲ ਜਾਰੀ ਰੱਖੋ ਸਰ ਆਪਣੇ
ਹਾਂਜੀ ਡਿਸਕਨੈਕਟ ਹੋ ਗਿਆ ਸੀ ਹਾਂਜੀ ਦੁੱਖ ਜਿਹੜਾ ਨਾ ਉਹ ਖੁਸ਼ੀ ਦਾ ਰਸਤਾ ਹੈਗਾ
ਅੱਛਾ
ਉਸ ਤੋਂ ਬਗੈਰ ਖੁਸ਼ੀ ਨਹੀਂ ਤੁਹਾਨੂੰ ਮਿਲ ਸਕਦੀ ਤੇ ਨਾ ਹੀ ਤੁਹਾਨੂੰ ਖੁਸ਼ੀ ਦਾ ਅਹਿਸਾਸ ਹੋ ਸਕਦਾ ਕਿ ਖੁਸ਼ੀ ਹੈਗੀ ਕੀ ਹੈ ਜੇ ਤੁਹਾਨੂੰ ਦੁੱਖ ਨਹੀਂ ਮਿਲੇਗਾ ਤੇ ਬਸ ਜੀ ਮੈਂ ਕੋਈ ਕਹਿਣਾ ਸੀ
ਠੀਕ ਹੈ ਠੀਕ ਹੈ ਚਲੋ ਤੁਹਾਡਾ ਆਪਣੇ ਵਿਚਾਰ ਨੇ ਜੀ ਤੁਸੀਂ ਵਧੀਆ ਵਿਚਾਰ ਸਾਂਝੇ ਕੀਤੇ ਆ ਵੀ ਦੁੱਖ ਜਿਹੜਾ ਉਹ ਕਹਿੰਦੇ ਜੀ ਖੁਸ਼ੀ ਦਾ ਰਸਤਾ ਖੈਰ ਮੇਰੇ ਆਪਣੇ ਜ਼ਾਤੀ ਤੌਰ ਤੇ ਕਹਿਣਾ ਕਿ ਦੁੱਖ ਖੁਸ਼ੀ ਦਾ ਰਸਤਾ ਹੋ ਸਕਦਾ ਸ਼ਾਇਦ ਬਟ ਆਈ ਥਿੰਕ ਲਾਈਫ ਦੇ ਵਿੱਚ ਦੋਨੋਂ ਨਾਲ ਨਾਲ ਹੀ ਨੇ ਰਸਤਾ ਜਿਹੜਾ ਸਾਡੀ ਲਾਈਫ ਹੈ ਉਹ ਜਿਹੜਾ ਸਾਡਾ ਰਸਤਾ ਉਹਦੇ ਵਿੱਚ ਦੁੱਖ ਵੀ ਆਉਣਗੇ ਤੇ ਚੈਲੰਜਸ ਵੀ ਆਉਣਗੇ ਤੇ ਆਪਾਂ ਨੂੰ ਦੁੱਖ ਕਿਉਂ ਕਹਿਣਾ ਵਰਡ ਪੋਜ਼ਿਟਿਵ ਯੂਜ਼ ਕਰੀਏ ਚੈਲੰਜਸ ਆਈ ਥਿੰਕ ਲਾਈਫ ਦੇ ਵਿੱਚ ਔਰ ਚੈਲੰਜ ਮੈਂ ਵਰਡ ਇਸ ਲਈ ਕਹਿੰਦਾ ਕਿ ਚੈਲੰਜ ਉਹ ਚੀਜ਼ ਹੈ ਜਿਹੜਾ ਸਾਨੂੰ ਫਿਰ ਇਨਕਰੇਜ ਕਰਦਾ ਇਨਸਪਾਇਰ ਕਰਦਾ ਵੀ ਚੈਲੰਜ ਹੈ ਅਸੀਂ ਇਹਨੂੰ ਪਾਰ ਕਰ ਸਕਦੇ ਹਾਂ ਸਾਡੀ ਲਾਈਫ ਦੇ ਵਿੱਚ ਜਿਹੜੀਆਂ ਕੋਈ ਵੀਕਨੈਸਿਸ ਨੇ ਉਹਨੂੰ ਵੀ ਚੈਲੰਜਸ ਗਿਣੋ ਜਿਹੜਾ ਕੋਈ ਲਾਈਫ ਦੇ ਵਿੱਚ ਕੋਈ ਚੈਲੰਜ ਆਉਂਦਾ ਹੈ ਕੋਈ ਵੀ ਤੇ ਉਹਨੂੰ ਵੀ ਚੈਲੰਜ ਗਿਣੋ ਕਿ ਇਸ ਚੈਲੰਜ ਔਰ ਅਸੀਂ ਇਹਨੂੰ ਕ੍ਰੋਸ ਕਰ ਲਾਂਗੇ ਇਸ ਹਰਡਲ ਨੂੰ ਠੀਕ ਹੈ ਸੋ ਯੈਸ ਵੀ ਸਪੋਰਟ ਦੇ ਨਾਰੇ ਦੇ ਨਾਲ ਲੈਟਸ ਕੀਪ ਔਨ ਫਾਈਂਡਿੰਗ ਵੇਜ਼ ਟੂ ਛੋਟੀ ਛੋਟੀ ਸਾਡੀ ਕੋਈ ਵੀ ਐਸੀ ਚੀਜ਼ ਜਿਹਦੇ ਨਾਲ ਕਿ ਅਸੀਂ ਕਿਸੇ ਨੂੰ ਵੀ ਮਦਦ ਕਰ ਸਕਦੇ ਹਾਂ ਇਨਕਰੇਜ ਕਰ ਸਕਦੇ ਹਾਂ ਇੰਸਪਾਇਰ ਕਰ ਸਕਦੇ ਹਾਂ ਮੋਟੀਵੇਟ ਕਰ ਸਕਦੇ ਹਾਂ ਜਾਂ ਕੁਛ ਵੀ ਅਸੀਂ ਕਿਸੇ ਦੇ ਕੰਮ ਆ ਸਕਦੇ ਹਾਂ ਕਿਸੇ ਦੇ ਵੀ ਕੰਮ ਆ ਸਕਦੇ ਹਾਂ ਉਹ ਸਾਨੂੰ ਜ਼ਰੂਰ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ ਇਸ ਮੈਸੇਜ ਦੇ ਨਾਲ ਅਸੀਂ ਅੱਗੇ ਵਧਦੇ ਹਾਂ ਕਾਫੀ ਸਾਰੀਆਂ ਖਬਰਾਂ ਅਸੀਂ ਕਵਰ ਕਰਨੀਆਂ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਵਾਈ ਮੀਡੀਆ ਵੱਲੋਂ ਅਸੀਂ ਤੁਹਾਡੇ ਨਾਲ ਇਸ ਤਰ੍ਹਾਂ ਦੀ ਕਨਵਰਸੇਸ਼ਨ ਜ਼ਰੂਰ ਕਰਦੇ ਰਹੀਏ ਤੁਹਾਡੇ ਵੱਲੋਂ ਬਹੁਤ ਬਹੁਤ ਵਧੀਆ ਜਿਹੜੀ ਹੈ ਜੀ ਉਹ ਫੀਡਬੈਕ ਆਉਂਦੀ ਹੈ ਹਮੇਸ਼ਾ ਇਹਦੇ ਲਈ ਅਸੀਂ ਬਹੁਤ ਸ਼ੁਕਰੀਆ ਅਦਾ ਤੁਹਾਡਾ ਕਰਦੇ ਹਾਂ ਕਿ ਬਹੁਤ ਵਧੀਆ ਤੁਹਾਡੇ ਵੱਲੋਂ ਫੀਡਬੈਕ ਆਉਂਦੀ ਹੈ ਸੋ ਲਾਈਕ ਟੂ ਥੈਂਕ ਯੂ ਔਰ ਸਾਡੇ ਨਾਲ ਸਾਡੇ ਸਪੋਂਸਰ ਜੋ ਗਏ ਨੇ ਹਰੀਸ਼ ਵਰਮਾ ਜੀ ਉਹਨਾਂ ਨਾਲ ਪਹਿਲਾਂ ਮੈਂ ਗੱਲ ਕਰਦਾ ਜੀ ਹਰੀਸ਼ ਕੁਮਾਰ ਜੀ ਕੀ ਹਾਲ ਹੈ ਸਭ ਠੀਕ ਹੈ
ਥੈਂਕ ਯੂ ਜਗਵੀਰ ਜੀ ਥੈਂਕ ਯੂ ਵੈਰੀ ਮਚ ਔਰ ਚੈਨਲ ਵਾਈ ਦੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਐਂਡ ਗੁੱਡ ਮਾਰਨਿੰਗ
ਸਤਿ ਸ਼੍ਰੀ ਅਕਾਲ ਨਮਸਕਾਰ ਗੁੱਡ ਮਾਰਨਿੰਗ ਜੀ ਆਦਾਬ ਔਰ ਮੈਂ ਸਰ ਜਾਣਨਾ ਚਾਹਾਂਗਾ ਕਿ ਅੱਜ ਕਿਸ ਮੁੱਦੇ ਤੇ ਗੱਲ ਕਰਾਂਗੇ ਜਦੋਂ ਗੱਲ ਆਵੇ ਆਯੁਰਵੇਦ ਦੀ ਤੇ ਨਾਰਥ ਅਮਰੀਕਾ ਦੇ ਵਿੱਚ ਲੀਡਿੰਗ ਐਕਸਪਰਟ ਨੇ ਆਯੁਰਵੇਦ ਦੇ ਲੀਡਿੰਗ ਐਕਸਪਰਟ ਹਰੀਸ਼ ਜੀ ਹਾਂਜੀ ਸਰ
ਅੱਜ ਇੱਕ ਪੇਟ ਦੀ ਬਿਮਾਰੀ ਬਾਰੇ ਗੱਲ ਕਰਦੇ ਹਾਂ ਜੀ ਇੱਕ ਵੱਡੀ ਆਂਤਰੀ ਦਾ ਰੋਗ ਹੁੰਦਾ ਹੈ ਅਲਸਰੇਟਿਵ ਕੋਲਾਈਟਿਸ ਇਹ ਵੈਸੇ ਘੱਟ ਲੋਕਾਂ ਨੂੰ ਪਤਾ ਹੋਏਗਾ ਮੈਂ ਇਹਦੀ ਬੜੀ ਇੱਕ ਇੰਪੋਰਟੈਂਟ ਜਾਣਕਾਰੀ ਦੇਣ ਲੱਗੇ ਹਾਂ ਅਲਸਰੇਟਿਵ ਕੋਲਾਈਟਿਸ ਇਹ ਬੜੀ ਆਮ ਦਾ ਰੋਗ ਹੈ ਇਹਨੂੰ ਆਮ ਭਾਸ਼ਾ ਚ ਅਸੀਂ ਸੰਗ੍ਰਹਿਣੀ ਕਹਿ ਦਿੰਦੇ ਹਾਂ ਬਹੁਤ ਸਾਰੇ ਲੋਕਾਂ ਨੇ ਸੰਗ੍ਰਹਿਣੀ ਵਰਡ ਸੁਣਿਆ ਹੋਏਗਾ ਸੋ ਇਹਦੇ ਚ ਪੇਸ਼ੈਂਟ ਨੂੰ ਜਿਹੜਾ ਮੇਨ ਸਿਮਟਮ ਹੁੰਦਾ ਹੈ ਉਹ ਹੁੰਦਾ ਡਾਇਰੀਆ ਲੂਜ਼ ਮੋਸ਼ਨ ਬਟ ਵਿਦ ਬਲੱਡ ਬਲੱਡੀ ਡਾਇਰੀਆ ਹੁੰਦਾ ਹੈ ਲੂਜ਼ ਮੋਸ਼ਨ ਯਾਨੀ ਖੂਨੀ ਦਸਤ ਆਉਂਦੇ ਪੇਸ਼ੈਂਟ ਨੂੰ ਔਰ ਇਸ ਤੋਂ ਇਲਾਵਾ ਇੱਕ ਖਾਸ ਲੱਛਣ ਹੋਰ ਹੁੰਦਾ ਹੈ ਜਿਹਨੂੰ ਅਸੀਂ ਮੈਡੀਕਲ ਲੈਂਗੁਏਜ ਚ ਰੈਕਟਲ ਅਰਜੈਂਸੀ ਕਹਿੰਦੇ ਹਾਂ ਯਾਨੀ ਪੇਸ਼ੈਂਟ ਇੱਕਦਮ ਟੋਇਲਟ ਲਈ ਭੱਜਦਾ ਉਦੋਂ ਉਹਦਾ ਕੰਟਰੋਲ ਹੀ ਨਹੀਂ ਰਹਿੰਦਾ ਸਟੂਲ ਦੇ ਉੱਪਰ ਸੋ ਇੱਕਦਮ ਭੱਜਦਾ ਟੋਇਲਟ ਲਈ ਔਰ ਉਸ ਤੋਂ ਇਲਾਵਾ ਪੇਸ਼ੈਂਟ ਦਾ ਵੇਟ ਲੋਸ ਹੋ ਜਾਂਦਾ ਉਹਨੂੰ ਕਮਜ਼ੋਰੀ ਬਹੁਤ ਮਹਿਸੂਸ ਹੁੰਦੀ ਹੈ ਸੋ ਇਹ ਜਿਹੜੀ ਅਲਸਰੇਟਿਵ ਕੋਲਾਈਟਿਸ ਬਿਮਾਰੀ ਹੈ ਇਹਨੂੰ ਮਾਡਰਨ ਸਾਇੰਸ ਚ ਅਸੀਂ ਆਟੋ ਇਮਿਊਨ ਡਿਜ਼ੀਜ਼ ਮੰਨਦੇ ਹਾਂ ਪੇਸ਼ੈਂਟ ਦੇ ਬਲੱਡ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਐਂਟੀਬਾਡੀਜ਼ ਡਿਵੈਲਪ ਹੋ ਜਾਂਦੀਆਂ ਜਿਹੜੀਆਂ ਕੋਲਨ ਦੀ ਅੰਦਰਲੀ ਲਾਈਨਿੰਗ ਨੂੰ ਡੈਮੇਜ ਕਰਦੀਆਂ ਔਰ ਇਹ ਜਿਹੜੀ ਬਿਮਾਰੀ ਹੈ ਇਹਦਾ ਡਾਇਗਨੋਸਿਸ ਇੱਕ ਖਾਸ ਕਿਸਮ ਦੇ ਟੈਸਟ ਤੋਂ ਹੁੰਦਾ ਜਿਹਨੂੰ ਅਸੀਂ ਕਲੋਨੋਸਕੋਪੀ ਕਹਿੰਦੇ ਹਾਂ ਜਦੋਂ ਪੇਸ਼ੈਂਟ ਨੂੰ ਲੂਜ਼ ਮੋਸ਼ਨ ਨਾਲ ਬਲੱਡ ਆਉਂਦਾ ਹੈ ਤਾਂ ਜਦੋਂ ਆਪਣੇ ਡਾਕਟਰ ਕੋਲ ਜਾਂਦੇ ਨੇ ਪਹਿਲਾਂ ਤਾਂ ਮੈਂ ਇੱਥੇ ਇੱਕ ਇਹ ਬੜੀ ਕਲੈਰੀਫਿਕੇਸ਼ਨ ਦੇ ਦੇਵਾਂ ਵੀ ਜਦੋਂ ਵੀ ਕਿਸੇ ਪੇਸ਼ੈਂਟ ਨੂੰ ਸਟੂਲ ਦੇ ਵਿੱਚ ਬਲੱਡ ਆਵੇ ਤਾਂ ਉਹਨੂੰ ਸੀਰੀਅਸ ਲੈਣਾ ਚਾਹੀਦਾ ਕਿਉਂਕਿ ਇਹ ਇੱਕ ਸੀਰੀਅਸ ਸਿਮਟਮ ਹੈ ਇਹ ਇੱਕ ਨਾਰਮਲ ਸਿਮਟਮ ਨਹੀਂ ਹੈ ਜਦੋਂ ਵੀ ਸਟੂਲ ਚ ਬਲੱਡ ਆ ਰਿਹਾ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਵੀ ਉਹਨਾਂ ਨੂੰ ਸ਼ਾਇਦ ਬਵਾਸੀਰ ਹੋ ਗਈ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜੇ ਸਟੂਲ ਚ ਬਲੱਡ ਆ ਰਿਹਾ ਉਹ ਅਲਸਰੇਟਿਵ ਕੋਲਾਈਟਿਸ ਵੀ ਹੋ ਸਕਦਾ ਬਵਾਸੀਰ ਜਿਹਨੂੰ ਅਸੀਂ ਹੈਮੋਰਾਇਡ ਕਹਿੰਦੇ ਹਾਂ ਪਾਇਲਸ ਕਹਿੰਦੇ ਹਾਂ ਉਹਦੇ ਚ ਵੀ ਸਟੂਲ ਚ ਬਲੱਡ ਆਉਂਦਾ ਜਾਂ ਫਿਰ ਐਨਲ ਫਿਸ਼ਰ ਇੱਕ ਬਿਮਾਰੀ ਹੁੰਦੀ ਹੈ ਉਹਦੇ ਚ ਵੀ ਸਟੂਲ ਚ ਬਲੱਡ ਆਉਂਦਾ ਇਸ ਤੋਂ ਇਲਾਵਾ ਕਈ ਵਾਰ ਕੈਂਸਰ ਆਫ ਕੋਲਨ ਰੈਕਟਲ ਕੈਂਸਰ ਇਹਨਾਂ ਚ ਵੀ ਸਟੂਲ ਚ ਬਲੱਡ ਆਉਂਦਾ ਸੋ ਜਦੋਂ ਵੀ ਸਟੂਲ ਦੇ ਵਿੱਚ ਬਲੱਡ ਆਵੇ ਜਦੋਂ ਵੀ ਪੇਸ਼ੈਂਟ ਨੂੰ ਲੈਟਰਨ ਜਾਣ ਤੋਂ ਬਾਅਦ ਬਲੱਡ ਦੇਖੇ ਟੋਇਲਟ ਦੇ ਵਿੱਚ ਤਾਂ ਉਹ ਸਮਝੋ ਵੀ ਇਹ ਇੱਕ ਸੀਰੀਅਸ ਬਿਮਾਰੀ ਹੋ ਸਕਦੀ ਹੈ ਤੁਸੀਂ ਜਦੋਂ ਹੀ ਆਪਣੇ ਡਾਕਟਰ ਨਾਲ ਡਿਸਕਸ ਕਰੋਗੇ ਡਾਕਟਰ ਤੁਹਾਡਾ ਪਹਿਲਾ ਟੈਸਟ ਲਿਖਣਗੇ ਕਲੋਨੋਸਕੋਪੀ ਉਹ ਤੁਹਾਨੂੰ ਰੈਫਰ ਕਰਨਗੇ ਕਲੋਨੋਸਕੋਪੀ ਕਲੀਨਿਕ ਦੇ ਵਿੱਚ ਉੱਥੇ ਜਾਂਚ ਹੁੰਦੀ ਹੈ ਕੋਲਨ ਦੇ ਅੰਦਰਲੀ ਲਾਈਨਿੰਗ ਦੀ ਜਿਹਦੇ ਨਾਲ ਇਹ ਪਤਾ ਲੱਗਦਾ ਵੀ ਇਹ ਜਿਹੜੀ ਬਿਮਾਰੀ ਹੈ ਕਿਆ ਕਿਤੇ ਕੋਲਾਈਟਿਸ ਤਾਂ ਨਹੀਂ ਅਲਸਰੇਟਿਵ ਕੋਲਾਈਟਿਸ ਤਾਂ ਨਹੀਂ ਸੋ ਜੇ ਅਲਸਰੇਟਿਵ ਕੋਲਾਈਟਿਸ ਹੁੰਦਾ ਹੈ ਮੈਡੀਕਲ ਟ੍ਰੀਟਮੈਂਟ ਇਹਦਾ ਇਮਿਊਨੋਸੁਪ੍ਰੈਸਿਵ ਡਰੱਗਸ ਹੁੰਦੀਆਂ ਜਿਹਦੇ ਚ ਕਾਫੀ ਤੇਜ਼ ਦਵਾਈਆਂ ਇਸਤੇਮਾਲ ਕੀਤੀਆਂ ਜਾਂਦੀਆਂ ਬਾਇਓਲੋਜੀਕਲ ਮੈਡੀਸਨ ਅੱਜ ਕੱਲ੍ਹ ਇੰਜੈਕਸ਼ਨ ਆ ਗਏ ਨੇ ਜਾਂ ਫਿਰ ਸਟੀਰਾਇਡ ਨੇ ਜਾਂ ਇਮਿਊਨੋਸੁਪ੍ਰੈਸਿਵ ਡਰੱਗਸ ਬਹੁਤ ਸਾਰੀਆਂ ਹੁੰਦੀਆਂ ਨੇ ਪਰ ਕਈ ਵਾਰ ਅਸੀਂ ਦੇਖਿਆ ਵੀ ਇਮਿਊਨੋਸੁਪ੍ਰੈਸਿਵ ਡਰੱਗਸ ਲੈਣ ਦੇ ਬਾਵਜੂਦ ਵੀ ਪੇਸ਼ੈਂਟ ਨੂੰ ਆਰਾਮ ਨਹੀਂ ਆਉਂਦਾ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਨੇ ਅਲਸਰੇਟਿਵ ਕੋਲਾਈਟਿਸ ਦੇ ਔਰ ਇਹਦੇ ਚ ਅਸੀਂ ਆਪਣੇ ਕਲੀਨਿਕ ਦੇ ਵਿੱਚ ਦੋ ਤਰ੍ਹਾਂ ਦੇ ਕੈਪਸੂਲ ਬਣਾ ਕੇ ਰੱਖੇ ਹੋਏ ਨੇ ਬੜਾ ਕਮਾਲ ਦਾ ਉਹਨਾਂ ਦਾ ਰਿਜ਼ਲਟ ਹੈ ਔਰ ਇਹ ਇੱਕ ਫਲ ਹੁੰਦਾ ਇੰਡੀਆ ਦੇ ਵਿੱਚ ਬੜਾ ਕਾਮਨਲੀ ਅਵੇਲੇਬਲ ਹੈ ਇਹਨੂੰ ਅਸੀਂ ਬਿੱਲ ਕਹਿੰਦੇ ਹਾਂ ਜੀ ਬਿੱਲ ਜਾਂ ਹਿੰਦੀ ਚ ਇਹਨੂੰ ਬੇਲ ਕਹਿੰਦੇ ਹੈ ਜਿਹੜਾ ਲੇਟਿਨ ਨੇਮ ਹੈ ਉਹ ਹੈ ਈਗਲ ਮਾਰਬਿਲੋਸ ਸੋ ਬੇਲ ਫਲ ਜਿਹੜਾ ਹੈ ਇਹ ਇਸ ਬਿਮਾਰੀ ਦਾ ਖਾਸ ਇਲਾਜ ਹੈ ਅਸੀਂ ਇਹਦੇ ਵਿੱਚੋਂ ਇੱਕ ਦਵਾਈ ਤਿਆਰ ਕੀਤੀ ਹੈ ਜਿਹਦੇ ਚ ਬੇਲ ਫਲ ਦਾ ਐਕਸਟ੍ਰੈਕਟ ਬੋਸਵੇਲੀਆ ਕਰਕੁਮਿਨ ਐਂਡਰੋਗ੍ਰਾਫਿਸ ਜਿੰਜਰ ਇਸ ਤਰ੍ਹਾਂ ਦੀਆਂ ਹਰਬ ਜਿਹੜੀਆਂ ਨੇ ਇਹਨਾਂ ਦੇ ਇਹਨਾਂ ਨੂੰ ਲੈ ਕੇ ਅਸੀਂ ਕੈਪਸੂਲ ਤਿਆਰ ਕੀਤੇ ਹੈ ਜਿਹੜੇ ਪੇਸ਼ੈਂਟ ਤੇਜ਼ ਦਵਾਈਆਂ ਜਿਹੜੀਆਂ ਬਾਇਓਲੋਜੀਕਲ ਮੈਡੀਸਨ ਜਾਂ ਸਟੀਰਾਇਡ ਨੂੰ ਵੀ ਰਿਸਪੋਂਡ ਨਹੀਂ ਕਰਦੇ ਉਹਨਾਂ ਨੂੰ ਵੀ ਆਰਾਮ ਆ ਜਾਂਦਾ ਮੈਂ ਇਸ ਬਿਮਾਰੀ ਦਾ ਇਲਾਜ ਲਗਭਗ ਕੋਈ 30-35 ਸਾਲ ਤੋਂ ਕਰ ਰਿਹਾ ਪਹਿਲਾਂ ਮੈਂ ਇੰਡੀਆ ਚ ਦਿੱਲੀ ਮੇਰਾ ਕਲੀਨਿਕ ਹਜੇ ਵੀ ਹੈ ਜਿੱਥੇ ਦੋ ਡਾਕਟਰ ਕੰਮ ਕਰਦੇ ਨੇ ਤੇ ਉੱਥੇ ਅਸੀਂ ਕੋਲਾਈਟਿਸ ਕਲੀਨਿਕ ਹੀ ਹੈ ਅਲਸਰੇਟਿਵ ਕੋਲਾਈਟਿਸ ਦੇ ਕਲੀਨਿਕ ਹੈ ਸਾਡੇ ਕੋਲ ਕੋਈ 25,000 ਪੇਸ਼ੈਂਟ ਇਸ ਬਿਮਾਰੀ ਦੇ ਟੋਟਲ ਹੈਗੇ ਨੇ ਔਰ ਬਿਲਕੁਲ ਠੀਕ ਚੱਲ ਰਹੇ ਨੇ 15-15 ਸਾਲ ਤੋਂ ਅਸੀਂ ਆਬਜ਼ਰਵ ਕਰ ਰਹੇ ਹਾਂ ਬਿਮਾਰੀ ਨੂੰ ਕੋਈ ਪੇਸ਼ੈਂਟ ਨੂੰ ਕੋਈ ਤਕਲੀਫ ਨਹੀਂ ਅਦਰਵਾਈਜ਼ ਐਲੋਪੈਥਿਕ ਜਿਹੜੀ ਮੈਥਡ ਆਫ ਟ੍ਰੀਟਮੈਂਟ ਹੈ ਉਹਦੇ ਚ ਜੇ ਪੇਸ਼ੈਂਟਸ ਨੂੰ ਦਵਾਈਆਂ ਦੇ ਨਾਲ ਆਰਾਮ ਨਹੀਂ ਆਉਂਦਾ ਤਾਂ ਮੈਡੀਕਲ ਡਾਕਟਰ ਅਲਸਰੇਟਿਵ ਕੋਲਾਈਟਿਸ ਦੇ ਪੇਸ਼ੈਂਟ ਨੂੰ ਇਹ ਐਡਵਾਈਸ ਕਰਨ ਲੱਗ ਜਾਂਦੇ ਨੇ ਜੀ ਕਿ ਤੁਹਾਡੀ ਆਂਤਰੀ ਹੁਣ ਠੀਕ ਨਹੀਂ ਹੋ ਸਕਦੀ ਤੁਸੀਂ ਆਪਣੀ ਵੱਡੀ ਆਂਤ ਕਢਵਾ ਦਿਓ ਉਹ ਪੇਸ਼ੈਂਟਸ ਦੀ ਵੱਡੀ ਆਂਤ ਕਢਵਾ ਕੇ ਉਹਨਾਂ ਦੇ ਬੈਗ ਲਗਾ ਦਿੰਦੇ ਨੇ ਪਲਾਸਟਿਕ ਦਾ ਸਟੂਲ ਕੁਲੈਕਟ ਕਰਨ ਲਈ ਉਹ ਜਿਹੜਾ ਕਿ ਬਚਾਇਆ ਜਾ ਸਕਦਾ ਅਸੀਂ ਹੁਣ ਤੱਕ 25,000 ਪੇਸ਼ੈਂਟਸ ਦਾ ਬੈਗ ਨਹੀਂ ਲੱਗਣ ਦਿੱਤਾ ਸੋ ਇਸ ਕਰਕੇ ਜੇ ਇਸ ਬਿਮਾਰੀ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਮੈਨੂੰ ਕਾਲ ਕਰ ਲਓ ਜੇ ਮੈਨੂੰ ਆ ਕੇ ਕਲੀਨਿਕ ਚ ਮਿਲਣਾ ਤਾਂ ਮੇਰਾ ਕਲੀਨਿਕ ਦਾ ਨੰਬਰ ਹੈ 647-276-1111
ਔਰ ਠੀਕ ਹੈ ਜੀ ਮੈਂ ਕੋਈ ਫਿਰ ਦੱਸੂਗਾ ਕਿ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਵੀ ਇਸ਼ੂ ਹੈ ਇੱਕ ਵਾਰ ਜ਼ਰੂਰ ਪਹਿਲਾਂ ਵੈਦ ਹਰੀਸ਼ ਕੁਮਾਰ ਜੀ ਦੇ ਨਾਲ ਮੁਲਾਕਾਤ ਕਰ ਲਓ ਵੈਦ ਹਰੀਸ਼ ਕੁਮਾਰ ਜੀ ਤੁਹਾਨੂੰ ਕੋਈ ਜਾਣਕਾਰੀ ਸ਼ੇਅਰ ਕਰਨਗੇ ਜੋ ਤੁਹਾਡੇ ਲਈ ਲਾਈਫ ਚੇਂਜਿੰਗ ਹੋ ਸਕਦੀ ਹੈ ਲਾਈਫ ਚੇਂਜਿੰਗ ਹੋ ਸਕਦੀ ਹੈ ਸੋ ਇਸ ਕਾਰਨ ਤੁਸੀਂ ਕੋਈ ਵੀ ਇਸ਼ੂ ਹੈ ਹੈਲਥ ਦੇ ਨਾਲ ਰਿਲੇਟਡ ਆਯੁਰਵੇਦ ਦੇ ਜ਼ਰੀਏ ਬਿਲਕੁਲ ਨੈਚੁਰਲ ਤਰੀਕੇ ਦੇ ਜ਼ਰੀਏ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਸਰ ਪਹਿਲਾਂ ਫੋਨ ਨੰਬਰ ਦੇ ਦਿਓ ਔਰ ਕੋਈ ਟਿਪ ਹੈਲਥ ਟਿਪ ਤੁਸੀਂ ਦਿੰਦੇ ਹੁੰਦੇ ਹੋ ਉਹ ਵੀ ਜ਼ਰੂਰ ਦਿਓ ਪਹਿਲਾਂ ਫੋਨ ਨੰਬਰ ਫਿਰ ਹੈਲਥ ਟਿਪ ਫਿਰ ਦੁਬਾਰਾ ਤੋਂ ਫੋਨ ਨੰਬਰ
ਜੀ 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 ਫੋਨ ਨੰਬਰ ਹੈ ਜੀ 416-804-1500 ਇਹ ਮੈਂ ਜਿਹੜੀ ਬਿਮਾਰੀ ਦਾ ਨਾਮ ਲਿੱਤਾ ਹੈ ਇਹਦਾ ਨਾਮ ਹੈ ਅਲਸਰੇਟਿਵ ਕੋਲਾਈਟਿਸ ਲੇਕਿਨ ਇਹਦੇ ਨਾਲ ਇੱਕ ਮਿਲਦੀ ਜੁਲਦੀ ਬਿਮਾਰੀ ਹੋਰ ਹੁੰਦੀ ਹੈ ਜਿਹਦਾ ਨਾਮ ਹੁੰਦਾ ਹੈ ਇਰੀਟੇਬਲ ਬਾਊਲ ਸਿੰਡਰੋਮ ਇਹ ਮੈਂ ਮੈਡੀਕਲ ਟਰਮਸ ਯੂਜ਼ ਕਰ ਰਿਹਾ ਅੱਜ ਕੱਲ੍ਹ ਗੂਗਲ ਦਾ ਜ਼ਮਾਨਾ ਤੁਸੀਂ ਗੂਗਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਇਹ ਬਿਮਾਰੀ ਕੀ ਹੈ ਇਰੀਟੇਬਲ ਬਾਊਲ ਸਿੰਡਰੋਮ ਇਹਨੂੰ ਅਸੀਂ ਸ਼ਾਰਟ ਦੇ ਵਿੱਚ IBS ਵੀ ਕਹਿ ਦਿੰਦੇ ਹਾਂ ਇਹਦੇ ਚ ਪੇਸ਼ੈਂਟ ਦਾ ਪੇਟ ਜਿਹੜਾ ਅਕਸਰ ਪੇਟ ਹਲਕਾ ਦਰਦ ਹੁੰਦਾ ਔਰ ਪੇਟ ਭਰਿਆ ਭਰਿਆ ਰਹਿੰਦਾ ਹੈ ਅਕਸਰ ਪੇਸ਼ੈਂਟ ਆ ਕੇ ਸਾਨੂੰ ਕਹਿੰਦੇ ਜੀ ਮੇਰਾ ਖਾਣਾ ਨਹੀਂ ਪਚਦਾ ਮੈਨੂੰ ਟੋਇਲਟ ਸਾਫ ਨਹੀਂ ਆਉਂਦਾ ਔਰ ਮੇਰਾ ਪੇਟ ਇਕਦਮ ਕਲੀਅਰ ਨਹੀਂ ਹੁੰਦਾ ਹੈਗਾ ਪੇਟ ਫੁੱਲਦਾ ਹੈ ਔਰ ਪੇਟ ਚ ਹਫਾਰਾ ਆਉਂਦਾ ਇਹ ਬੜਾ ਕਾਮਨ ਹੈ ਬਹੁਤ ਲੋਕਾਂ ਨੂੰ ਇਹ ਤਕਲੀਫ ਹੈ ਔਰ ਇਹਦਾ ਇੱਕ ਬੜੀ ਸਿੰਪਲ ਇਹਦੀ ਰੈਮਡੀ ਹੈ ਬਹੁਤ ਸਿੰਪਲ ਇਲਾਜ ਹੈ ਵੀ ਤੁਸੀਂ ਸ਼ਾਮ ਨੂੰ 5 ਵਜੇ 2 ਚਮਚ ਇਸਬਗੋਲ ਦੇ ਲੈਣੇ ਨੇ ਇਸਬਗੋਲ ਆਮ ਆਪਣੇ ਇੰਡੀਅਨ ਸਟੋਰ ਤੇ ਜਾਂ ਜਿਹੜੇ ਕੈਨੇਡੀਅਨ ਸਟੋਰ ਆ ਉਹਨਾਂ ਤੇ ਵੀ ਮਿਲਦਾ ਇਹਨੂੰ ਇੱਥੇ ਜਿਹੜੇ ਈਵਨ ਮੇਨ ਸਟ੍ਰੀਮ ਦੇ ਸਟੋਰ ਨੇ ਉੱਥੇ ਇਹਨੂੰ ਸੀਲੀਅਮ ਹਸਕ ਕਹਿੰਦੇ ਜਾਂ ਮੈਟਾਮਿਊਸਲ ਦੇ ਨਾਮ ਤੇ ਆਮ ਸਟੋਰਾਂ ਦੇ ਵਿੱਚ ਇਹ ਬ੍ਰਾਂਡ ਨੇਮ ਦੇ ਨਾਮ ਤੇ ਵੀ ਮਿਲਦਾ ਸੋ ਇਸਬਗੋਲ ਦੇ 2 ਚਮਚ ਸ਼ਾਮ ਨੂੰ 5 ਵਜੇ ਪਾਣੀ ਚ ਮਿਲਾ ਕੇ 2 ਚਮਚ ਰੋਜ਼ ਲਓ ਜਿਹਨਾਂ ਲੋਕਾਂ ਨੂੰ ਇਹ ਤਕਲੀਫ ਹੈ ਕਿ ਪੇਟ ਫੁੱਲਦਾ ਪੇਟ ਚ ਅਫਾਰਾ ਰਹਿੰਦਾ ਟੋਇਲਟ ਸਾਫ਼ ਨਹੀਂ ਹੁੰਦਾ ਔਰ ਹਲਕਾ ਪੇਟ ਚ ਦਰਦ ਹੁੰਦਾ ਉਹਨਾਂ ਨੂੰ ਬਿਲਕੁਲ ਆਰਾਮ ਆ ਜਾਏਗਾ ਔਰ ਨਾਲ ਇਹਦੇ ਇੱਕ ਹੋਰ ਕੰਮ ਕੀਤਾ ਜਾ ਸਕਦਾ ਕਿ ਖਾਣੇ ਦੇ ਵਿੱਚ ਤੁਸੀਂ ਪੁਦੀਨੇ ਦੀ ਚਟਨੀ ਦਾ ਇਸਤੇਮਾਲ ਕਰੋ ਪੁਦੀਨਾ ਵੀ ਇਸ ਬਿਮਾਰੀ ਦਾ ਬੜਾ ਕਮਾਲ ਦਾ ਇਲਾਜ ਹੈ। ਸੋ ਪੁਦੀਨੇ ਦੀ ਚਟਨੀ ਔਰ ਇਸਬ ਗੋਲ, ਇਹ ਦੋ ਚੀਜ਼ਾਂ ਤੁਸੀਂ ਆਪਣੇ ਖਾਣੇ ਦੇ ਵਿੱਚ ਇਸਤੇਮਾਲ ਕਰੋ ਔਰ 4-5 ਦਿਨ ਦੇ ਵਿੱਚ ਹੀ ਤੁਹਾਨੂੰ ਫਰਕ ਪੈ ਜਾਏਗਾ ਜੀ। ਥੈਂਕ ਯੂ ਸਰ।
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਬੜੀ ਵਧੀਆ ਜਾਣਕਾਰੀ ਦਿੱਤੀ ਹੈ। ਫੋਨ ਨੰਬਰ ਇੱਕ ਵਾਰ ਫਿਰ ਦੇ ਦਿਓ ਜੀ।
416-1500-416-1500 ਮੇਰਾ ਨੰਬਰ ਹੈ ਜੀ। ਥੈਂਕ ਯੂ ਸਰ।
ਥੈਂਕ ਯੂ ਸਰ, ਥੈਂਕ ਯੂ। ਔਰ ਰੁਕ ਕਰਦੇ ਸਿੱਧਾ ਹੈਡਲਾਈਨਸ ਵੱਲ। ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬੜੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਸਿੱਧਾ ਮਿਸਿਸ ਆਗਾ ਵੱਲ ਰੁੱਕ ਕਰਾਂਗੇ। ਇਨਵੈਸਟੀਗੇਸ਼ਨ ਬੜੀ ਤੇਜ਼ੀ ਦੇ ਨਾਲ ਚੱਲ ਰਹੀ ਹੈਗੀ ਆ। 21 ਸਾਲ ਦੀ ਲੜਕੀ ਪਵਨਪ੍ਰੀਤ ਕੌਰ ਆਖਿਰਕਾਰ ਕਿਹਨੇ ਇਹਦਾ ਕਤਲ ਕੀਤਾ ਹੈ, ਇਹਦੇ ਬਾਰੇ ਪੁਲਿਸ ਨੇ ਕੱਲ ਸ਼ਾਮ ਇੱਕ ਤਸਵੀਰ ਜਿਹੜੀ ਆ ਸਸਪੈਕਟ ਦੀ ਉਹ ਰਿਲੀਜ਼ ਕੀਤੀ ਹੈ। ਸਸਪੈਕਟ ਦੀ ਤਸਵੀਰ ਅਸੀਂ ਤੁਹਾਨੂੰ ਚੈਨਲ ਵਾਈ ਦੇ ਉੱਤੇ ਦਿਖਾ ਰਹੇ ਹਾਂ। ਇਹ ਜਿਹੜੇ ਸਸਪੈਕਟ ਦੀ ਤਸਵੀਰ ਜੋ ਪੁਲਿਸ ਨੇ ਰਿਲੀਜ਼ ਕੀਤੀ ਹੈ ਕੱਲ, ਉਹਨਾਂ ਨੇ ਦੱਸਿਆ ਹੈ ਕਿ ਇਹ ਜਿਹੜਾ ਸ਼ਖਸ ਹੈ ਇਹ ਕੁਛ ਦੇਰ ਤੱਕ ਇਸ ਗੈਸ ਸਟੇਸ਼ਨ ਦੇ ਆਸ ਪਾਸ ਵੀ ਰਿਹਾ ਹੈ ਔਰ ਪੈਦਲ ਹੀ ਆਇਆ ਸੀਗਾ ਇਹ ਸ਼ਖਸ। ਇਹ ਜੋ ਵੀ ਹੈ ਹਜੇ ਫਿਲਹਾਲ ਇਹ ਨਹੀਂ ਪਤਾ ਕਿ ਮੇਲ ਹੈ ਕਿ ਫੀਮੇਲ ਹੈ, ਪਰ ਸਸਪੈਕਟ ਜਿਹੜਾ ਹੈ ਉਹ ਪੈਦਲ ਹੀ ਆਇਆ ਸੀ ਸਸਪੈਕਟ, ਔਰ ਪੈਦਲ ਹੀ ਇਹ ਜਿਹੜਾ ਸਸਪੈਕਟ ਹੈ ਉੱਥੋਂ ਚਲਾ ਗਿਆ। ਸਸਪੈਕਟ ਦੇ ਤੁਸੀਂ ਦੇਖ ਸਕਦੇ ਹੋ ਕਾਲੇ ਰੰਗ ਦੇ ਨੇ ਕੱਪੜੇ ਪਾਏ ਹੋਏ ਨੇ ਔਰ ਵਿੰਟਰ ਜੈਕਟ ਕਾਲੇ ਰੰਗ ਦੀ ਪਾਈ ਹੈ, ਹੁੱਡੀ ਹੈ ਔਰ ਕੁਛ ਦੇਰ ਕਤਲ ਤੋਂ ਕੁਛ ਦੇਰ ਪਹਿਲਾਂ ਹੀ ਇਹਨੇ ਹੁੱਡੀ ਜਿਹੜੀ ਹੈ ਉਹ ਆਪਣੇ ਸਿਰ ਦੇ ਉੱਤੇ ਇਹਨਾਂ ਨੇ ਲਈ ਹੈ ਔਰ ਐਸਾ ਲੱਗ ਰਿਹਾ ਹੈ ਕਿ ਜਿਹੜਾ ਸਸਪੈਕਟ ਹੈ ਸ਼ਾਇਦ ਸਿਗਰਟ ਵੀ ਸਮੋਕ ਕੀਤੀ ਹੈ ਔਰ ਮਲਟੀਪਲ ਸ਼ਾਟਸ ਜਿਹੜੇ ਆ ਸਸਪੈਕਟ ਨੇ ਫਾਇਰ ਕੀਤੇ ਆ ਇਸ ਲੜਕੀ ਦੇ ਉੱਤੇ। ਅਸੀਂ ਦੱਸ ਦਈਏ ਕਿ ਜਿਹੜੀ ਵਾਰਦਾਤ ਹੈ ਇਹ ਬ੍ਰਿਟੈਨੀਆ ਰੋਡ ਔਰ ਕ੍ਰੈਡਿਟ ਵਿਊ ਦੀ ਇੰਟਰਸੈਕਸ਼ਨ ਦੇ ਉੱਤੇ ਜਿਹੜਾ ਗੈਸ ਸਟੇਸ਼ਨ ਹੈ ਉੱਥੇ ਇਸ 21 ਸਾਲ ਦੀ ਲੜਕੀ ਪਵਨਪ੍ਰੀਤ ਕੌਰ ਦਾ ਕਤਲ ਜਿਹੜਾ ਉਹ ਕੀਤਾ ਗਿਆ। ਸ਼ਨੀਵਾਰ ਰਾਤ ਦੀ ਇਹ ਵਾਰਦਾਤ ਹੈ, ਸੈਟਰਡੇ ਰਾਤ ਤਕਰੀਬਨ 10:45 ਦੇ ਆਸ ਪਾਸ ਦੀ ਇਹ ਵਾਰਦਾਤ ਹੈ ਕ੍ਰੈਡਿਟ ਵਿਊ ਔਰ ਬ੍ਰਿਟੈਨੀਆ ਰੋਡ ਵੈਸਟ। ਜੇ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਹੈ ਪਵਨਪ੍ਰੀਤ ਕੌਰ ਨੂੰ ਵੀ ਜੇ ਤੁਸੀਂ ਜਾਣਦੇ ਹੋ, 21 ਸਾਲ ਦੀ ਇਹ ਲੜਕੀ ਹੈ ਬ੍ਰੈਂਪਟਨ ਤੋਂ, ਤਾਂ ਤੁਸੀਂ ਫੌਰਨ ਪੀਲ ਪੁਲਿਸ ਦੇ ਨਾਲ ਜਿਹੜਾ ਉਹ ਸੰਪਰਕ ਕਰ ਸਕਦੇ ਹੋ। ਵੱਡੀ ਖਬਰ ਤੁਹਾਡੇ ਨਾਲ ਟੋਰਾਂਟੋ ਤੋਂ ਸਾਂਝੀ ਕਰ ਰਹੇ ਹੈਗੇ ਹਾਂ। ਇੱਥੇ ਕਤਲ ਦੀ ਵਾਰਦਾਤ ਹੋਈ ਹੈ ਡੈਨਫੋਰਸ ਦੇ ਉੱਤੇ, ਇੱਕ ਸ਼ਖਸ ਜਿਹਨਾਂ ਦੀ ਜਿਹਦੀ ਉਮਰ 50 ਦੇ ਵਿੱਚ ਦੱਸੀ ਜਾ ਰਹੀ ਹੈਗੀ ਹੈ, ਉਸਦਾ ਕਤਲ ਡੈਨਫੋਰਸ ਦੇ ਉੱਤੇ ਕੀਤਾ ਗਿਆ। ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਬਾਅਦ ਅਸੀਂ ਸਿੱਧਾ ਰੀਅਲ ਸਟੇਟ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਦਈਏ। ਅੱਜ ਟਰੈਪ ਵੱਲੋਂ ਨੰਬਰ ਜਿਹੜੇ ਨੇ ਉਹ ਸਾਂਝੇ ਕੀਤੇ ਗਏ ਨੇ। ਸੋ ਘਰਾਂ ਦੀ ਜਿਹੜੀ ਕੀਮਤ ਹੈਗੀ ਹੈ ਪਿਛਲੇ ਸਾਲ ਦੇ ਮੁਕਾਬਲੇ ਵੀ ਘੱਟ ਹੈਗੀ ਹੈ ਔਰ ਜੇ ਅਸੀਂ ਗੱਲ ਕਰੀਏ ਮੰਥ ਟੂ ਮੰਥ ਅਕਤੂਬਰ ਦੇ ਮੁਕਾਬਲੇ ਨਵੰਬਰ ਦੇ ਵਿੱਚ ਵੀ ਜਿਹੜੀ ਹੈ ਉਹ ਘਰ ਦੀ ਕੀਮਤ ਘਟੀ ਹੈ। ਜੇ ਅਸੀਂ ਸੇਲ ਦੀ ਗੱਲ ਕਰੀਏ ਤੇ ਸੇਲ ਜਿਹੜੀ ਹੈ ਉਹ ਕਾਫੀ ਜਿਹੜੀ ਹੈ ਉਹ ਥੱਲੇ ਆ ਗਈ ਹੈ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਮੰਥ ਟੂ ਮੰਥ ਜਿਹੜੀ ਟੋਰਾਂਟੋ ਰੀਜਨਲ ਰੀਅਲ ਸਟੇਟ ਬੋਰਡ, ਉਹਨਾਂ ਨੇ ਜੋ ਅੱਜ ਆਂਕੜੇ ਸ਼ੇਅਰ ਕੀਤੇ ਨੇ, ਉਹਨਾਂ ਦਾ ਕਹਿਣਾ ਹੈਗਾ ਹੈ ਕਿ ਨਵੰਬਰ ਦੇ ਮਹੀਨੇ ਦੇ ਵਿੱਚ ਐਵਰੇਜ ਇੱਕ ਘਰ ਦੀ ਕੀਮਤ 1 million ਤੇ ਤਕਰੀਬਨ 80,000 ਦੇ ਆਸ ਪਾਸ ਹੈ, ਜਦੋਂ ਕਿ ਜੇ ਅਸੀਂ ਅਕਤੂਬਰ ਮਹੀਨੇ ਦੀ ਗੱਲ ਕਰੀਏ ਤੇ ਅਕਤੂਬਰ ਮਹੀਨੇ ਦੇ ਵਿੱਚ 1,090,000 ਸੀਗੀ। ਸੋ 1,090,000 ਐਵਰੇਜ ਪ੍ਰਾਈਸ ਅਕਤੂਬਰ ਤੋਂ ਕੱਟ ਕੇ ਨਵੰਬਰ ਦੇ ਵਿੱਚ 1,80,000 ਦੇ ਆਸ ਪਾਸ ਰਹਿ ਗਈ ਹੈ। ਸੋ ਇਹਦਾ ਮਤਲਬ ਤਕਰੀਬਨ 10,000 ਪ੍ਰਾਈਸ ਹੋਰ ਥੱਲੇ ਆ ਗਈ ਹੈ ਅਕਤੂਬਰ ਦੇ ਮੁਕਾਬਲੇ ਨਵੰਬਰ ਦੇ ਵਿੱਚ। ਲੇਕਿਨ ਜੇ ਅਸੀਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਨਵੰਬਰ 2021 ਔਰ ਇਸ ਸਾਲ ਨਾਲ ਕੰਪੇਅਰ ਕਰੀਏ ਨਵੰਬਰ 2022 ਤੇ ਐਵਰੇਜ ਟੋਰਾਂਟੋ ਦੇ ਵਿੱਚ ਘਰ ਦੀ ਜਿਹੜੀ ਕੀਮਤ ਆ ਉਹ 5.5% ਪਿਛਲੇ ਸਾਲ ਦੇ ਮੁਕਾਬਲੇ ਥੱਲੇ ਹੈ। ਹਾਲਾਂਕਿ ਜ਼ਿਆਦਾ ਜਿਹੜੀ ਕੀਮਤ ਜੇ ਅਸੀਂ ਥੱਲੇ ਆਉਣ ਦੀ ਗੱਲ ਕਰੀਏ ਤੇ ਡਿਟੈਚ ਘਰਾਂ ਦੇ ਵਿੱਚ ਤਕਰੀਬਨ 14% ਥੱਲੇ ਆ ਗਈ ਹੈ, ਟੂ ਬੀ ਪ੍ਰੀਸਾਈਜ਼ ਇਟ 13.9%। ਸੈਮੀ ਡਿਟੈਚ ਘਰਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਉਹਦੇ ਵਿੱਚ ਵੀ ਥੱਲੇ ਆਈ ਹੈ, ਲੇਕਿਨ ਜਿਹੜੇ ਕੌਂਡੋ ਹੈਗੇ ਨੇ ਉਹ ਉਹਦੇ ਵਿੱਚ ਜ਼ਿਆਦਾ ਥੱਲੇ ਨਹੀਂ ਆਈ, ਸਿਰਫ 1% ਦੇ ਆਸ ਪਾਸ ਹੀ ਕੌਂਡੋ ਦੇ ਵਿੱਚ ਥੱਲੇ ਆਈ ਹੈ। ਹਾਲਾਂਕਿ ਟ੍ਰਿਪ ਦੇ ਜਿਹੜੇ ਪ੍ਰੈਜੀਡੈਂਟ ਨੇ ਕੈਵਿਨ ਕ੍ਰਿਗਰ, ਉਹਨਾਂ ਦਾ ਕਹਿਣਾ ਹੈਗਾ ਹੈ ਕਿ ਇੰਟਰਸਟ ਰੇਟਸ ਵਧੇ ਨੇ, ਇਹਦੇ ਕਾਰਨ ਇਹ ਥੋੜ੍ਹਾ ਸ਼ਾਰਟ ਟਰਮ ਸ਼ੌਕ ਲੱਗਾ ਹੈ ਹਾਊਸਿੰਗ ਮਾਰਕੀਟ ਨੂੰ, ਬਟ ਉਹਨਾਂ ਨੇ ਕਿਹਾ ਹੈ ਕਿ ਡਿਮਾਂਡ ਜਿਹੜੀ ਹੈ ਹਾਊਸਿੰਗ ਦੀ ਦੁਬਾਰਾ ਪਿਕਅਪ ਕਰੇਗੀ ਔਰ ਉਹਨਾਂ ਨੇ ਮੇਜਰ ਕਾਰਨ ਇਹਦਾ ਦੱਸਿਆ ਹੈ ਕਿ ਇਮੀਗ੍ਰੇਸ਼ਨ ਵੱਧ ਰਹੀ ਹੈ, ਇਹਦੇ ਕਾਰਨ ਡਿਮਾਂਡ ਵੱਧ ਸਕਦੀ ਹੈ। ਬੈਂਕ ਆਫ ਕੈਨੇਡਾ ਨੇ ਲਗਾਤਾਰ 6 ਵਾਰ ਆਪਣੇ ਇੰਟਰਸਟ ਰੇਟ ਜਿਹੜੇ ਨੇ ਉਹ ਵਧਾਏ ਨੇ। ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਬਹੁਤ ਘੱਟ ਸੀਗਾ ਇੰਟਰਸਟ ਰੇਟ, ਪਰ ਜੇ ਅੱਜ ਅਸੀਂ ਸਾਲ ਜਦੋਂ ਤੱਕ ਖਤਮ ਹੋਣ ਤੋਂ ਆਇਆ ਲਗਾਤਾਰ ਉੱਪਰ ਹੀ ਜਾ ਰਿਹਾ। ਕੱਲ ਇੱਕ ਵਾਰ ਫੇਰ ਬੈਂਕ ਆਫ ਕੈਨੇਡਾ ਜਿਹੜੇ ਆਪਣੇ ਇੰਟਰਸਟ ਰੇਟ ਦੀ ਅਨਾਊਂਸਮੈਂਟ ਕਰੇਗਾ, ਜਿੱਥੇ ਕਿ ਕੋਈ ਕਹਿ ਰਿਹਾ ਕਿ 25 ਬੇਸਿਸ ਪੁਆਇੰਟ ਵੱਧ ਸਕਦਾ, ਕੁਝ 50, ਕੁਝ 75। ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ 0.5 ਕੱਲ ਫੇਰ ਇੰਟਰਸਟ ਰੇਟ ਦੇ ਵਿੱਚ ਇਜ਼ਾਫਾ ਹੋ ਸਕਦਾ ਹੈ। ਕਿਆ ਦਸੰਬਰ ਤੋਂ ਬਾਅਦ ਜਨਵਰੀ 'ਚ ਫਿਰ ਬੈਂਕ ਆਫ ਕੈਨੇਡਾ ਵਧਾਏਗਾ? ਇਹਦੇ ਬਾਰੇ ਡਿਟੇਲ ਅਨੈਲਿਸਿਸ ਜਿਹੜਾ ਉਹ ਅੱਗੇ ਚੱਲ ਕੇ ਤੁਹਾਡੇ ਲਈ ਪ੍ਰੋਗਰਾਮ ਦੇ ਵਿੱਚ ਪੇਸ਼ ਕਰਾਂਗੇ। ਸੇਲ ਦੀ ਜੇ ਅਸੀਂ ਗੱਲ ਕਰੀਏ, ਸੇਲ ਬਹੁਤ ਥੱਲੇ ਆ ਗਈ ਹੈ। ਜੇ ਅਸੀਂ ਪਿਛਲੇ ਸਾਲ ਨਵੰਬਰ 2021 ਨੂੰ ਇਸ ਸਾਲ ਨਵੰਬਰ 2022 ਦੇ ਨਾਲ ਕੰਪੇਅਰ ਕਰੀਏ ਤੇ ਲਗਭਗ 50% ਦੇ ਆਸ ਪਾਸ ਜਿਹੜੀ ਸੇਲ ਹੈ ਥੱਲੇ ਆ ਗਈ ਹੈ। ਐਗਜੈਕਟ ਨੰਬਰ ਅਸੀਂ ਤੁਹਾਨੂੰ ਸਾਂਝਾ ਕਰ ਦਈਏ, 49.4% ਸੇਲ ਜਿਹੜੀ ਹੈ ਨਵੰਬਰ 2021 ਔਰ ਇਸ ਵਾਰ ਨਵੰਬਰ 2022 ਦੇ ਵਿੱਚ ਥੱਲੇ ਆ ਗਈ ਹੈ। ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ ਕਿ ਅਕਟੋਬਰ ਤੋਂ ਲੈ ਕੇ ਨਵੰਬਰ ਤੱਕ ਟ੍ਰਾਂਜੈਕਸ਼ਨਾਂ ਕਿੰਨੀਆਂ ਘਟੀਆਂ, ਤੇ ਉਹ ਵੀ 49% ਉਹ ਵੀ ਘੱਟ ਗਈਆਂ ਨੇ। ਸੋ ਜਿਹਦੇ ਕਾਰਨ ਕਿ ਇਸ ਵੇਲੇ ਸੇਲ ਜਿਹੜੀ ਹੈ ਉਹ ਕਾਫੀ ਜ਼ਿਆਦਾ ਥੱਲੇ ਆ ਰਹੀ ਹੈ। ਹੁਣ ਅਸੀਂ ਜ਼ਰਾ ਗੱਲ ਕਰਦੇ ਹਾਂ ਕਿ ਜਿਹੜਾ ਐਵਰੇਜ ਪ੍ਰਾਈਸ, ਜੇ ਤੁਹਾਨੂੰ ਯਾਦ ਹੋਏ ਫਰਵਰੀ ਦੇ ਵਿੱਚ ਐਵਰੇਜ ਪ੍ਰਾਈਸ ਟੋਰੋਂਟੋ ਦੇ ਵਿੱਚ 1.334 million dollars ਸੀਗਾ। ਸੋ ਕਿੱਥੇ ਐਵਰੇਜ ਪ੍ਰਾਈਸ 1.334 million dollar ਸੀਗਾ, ਅੱਜ 1,080,000 ਦੇ ਆਸ ਪਾਸ ਜਿਹੜਾ ਐਵਰੇਜ ਪ੍ਰਾਈਸ ਆ ਗਿਆ। ਅੱਗੇ ਚੱਲ ਕੇ ਰਿਪੋਰਟ ਪੇਸ਼ ਕਰਾਂਗੇ ਕਿ ਅਸੀਂ ਤੁਹਾਡੇ ਨਾਲ ਸਾਰੀ GTA ਦੀ ਰਿਪੋਰਟ ਪੇਸ਼ ਕੀਤੀ ਸੀ, ਲੇਕਿਨ ਕਿਹੜੇ ਸ਼ਹਿਰਾਂ ਦੇ ਵਿੱਚ ਪ੍ਰਾਈਸ ਘਟੀ ਹੈ, ਵਧੀ ਹੈ ਜਾਂ ਸਟੇਬਲ ਹੈ, ਟੋਰੋਂਟੋ 'ਚ ਕੀ ਹਾਲਾਤ ਨੇ, ਵੌਨ, ਬ੍ਰੈਂਪਟਨ, ਮਿਸਿਸਾਗਾ, ਮਾਰਕਮ, ਹੈਮਿਲਟਨ, ਏਰੀਆ ਵਾਈਜ਼, ਸਾਰੇ ਸਿਟੀ ਵਾਈਜ਼ ਤੁਹਾਡੇ ਲਈ ਅੱਗੇ ਚੱਲ ਕੇ ਡਿਟੇਲ ਰਿਪੋਰਟ ਸ਼ੇਅਰ ਕਰਾਂਗੇ। ਔਰ ਇਸ ਤੋਂ ਬਾਅਦ ਗੱਲ ਕਰਦੇ ਹਾਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਦੋ ਖਬਰਾਂ ਬੜੀਆਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੀਆਂ ਨੇ। ਇੱਕ ਤੇ ਅਸੀਂ ਦੱਸ ਦਈਏ ਕਿ ਓਨਟੇਰੀਓ ਦੇ ਵਿੱਚ NDP ਲੀਡਰਸ਼ਿਪ ਰੇਸ ਦੇ ਵਿੱਚ ਸਿਰਫ ਕੱਲੀ ਇੱਕ ਹੀ ਕੈਂਡੀਡੇਟ ਸੀਗੇ ਟੋਰੋਂਟੋ ਤੋਂ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੇ, ਮੈਰਿਟ ਸਟਾਈਲਸ। ਸੋ ਲੱਗ ਰਿਹਾ ਕਿ ਉਹੀ ਹੁਣ ਲੀਡਰ ਜਿਹੜੇ ਆ ਉਹਨਾਂ ਨੂੰ ਅਨਾਊਂਸਮੈਂਟ ਜਿਹੜੀ ਉਹ ਕੀਤੀ ਜਾ ਰਹੀ ਹੈਗੀ। ਹਾਲਾਂਕਿ ਅਗਲੇ ਸਾਲ ਮਾਰਚ ਦੇ ਵਿੱਚ ਓਨਟੇਰੀਓ ਨੇ ਆਪਣਾ NDP ਦਾ ਨਵਾਂ ਲੀਡਰ ਚੁਣਨਾ ਸੀਗਾ। ਯਾਦ ਰਹੇ ਕਿ ਪਿਛਲੀਆਂ ਇਲੈਕਸ਼ਨਸ ਜੋ ਕਿ 2 June ਨੂੰ ਹੋਈਆਂ ਸੀ ਇਸ ਸਾਲ, ਉੱਥੇ ਓਨਟੇਰੀਓ ਦੇ ਵਿੱਚ ਜਦੋਂ NDP ਹਾਰੀ, ਉਸ ਤੋਂ ਬਾਅਦ ਐਂਟਰੀ ਹੋਰਵਾਥ ਉਹਨਾਂ ਨੇ ਐਜ਼ ਓਨਟੇਰੀਓ NDP ਲੀਡਰ ਅਸਤੀਫਾ ਦਿੱਤਾ ਸੀ। ਬਾਅਦ ਦੇ ਵਿੱਚ ਉਹ ਹੈਮਿਲਟਨ ਦੇ ਮੇਅਰ ਵੀ ਬਣ ਚੁੱਕੇ ਨੇ। ਸੋ ਕਾਫੀ ਨਾਮ ਜਿਹੜੇ ਨੇ ਅੱਗੇ ਆ ਰਹੇ ਸੀ, ਇੰਕਲੂਡਿੰਗ ਗੁਰਰਤਨ ਸਿੰਘ ਉਹਨਾਂ ਦਾ ਨਾਮ ਵੀ ਅੱਗੇ ਆ ਰਿਹਾ ਸੀਗਾ ਕਿ ਕਿਆ ਉਹ ਓਨਟੇਰੀਓ ਦੀ NDP ਲੀਡਰਸ਼ਿਪ ਰੇਸ ਦੇ ਵਿੱਚ ਹਿੱਸਾ ਲੈਣਗੇ, ਕਿਉਂਕਿ ਯਾਦ ਰਹੇ ਗੁਰਰਤਨ ਸਿੰਘ ਉਹਨਾਂ ਦੇ ਬੜੇ ਬ੍ਰਦਰ ਜਗਮੀਤ ਸਿੰਘ ਜਿਹੜੇ ਨੇ ਫੈਡਰਲ NDP ਲੀਡਰ ਹੈਗੇ ਨੇ ਇਸ ਸਮੇਂ। ਲੇਕਿਨ ਕੋਈ ਜ਼ਿਆਦਾ ਹੋਰ ਵੀ ਬੜੇ ਸਾਰੇ ਕੈਂਡੀਡੇਟ ਦਾ ਨਾਮ ਅੱਗੇ ਆ ਰਿਹਾ ਸੀ, ਪਰ ਹੋਰ ਕੋਈ ਵੀ ਕੈਂਡੀਡੇਟ ਹੁਣ ਨਹੀਂ ਹੈ। ਸੋ ਇੱਕ ਇਕੱਲੇ ਕੈਂਡੀਡੇਟ ਨੇ ਟੋਰੋਂਟੋ ਤੋਂ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ, ਮੈਰਿਟ ਸਟਾਈਲਸ, ਜਿਹਦੇ ਕਾਰਨ ਕਿ ਉਹਨਾਂ ਨੂੰ ਹੀ ਹੁਣ ਲੀਡ ਕਰਨਗੇ। ਵੋਟ ਤੇ ਵੈਸੇ ਮਾਰਚ ਦੇ ਵਿੱਚ ਹੋਣੀ ਸੀਗੀ, ਲੇਕਿਨ ਇੰਟਰਿਮ ਲੀਡਰ ਪੀਟਰ ਟੈਬਨਸ ਉਹਨਾਂ ਨੇ ਕਿਹਾ ਹੈਗਾ ਕਿ ਮੈਂਬਰਸ ਨੇ ਜਿਹੜਾ ਹੁਣ ਆਲਮੋਸਟ ਕਨਫਰਮ ਕਰ ਹੀ ਦਿੱਤਾ ਹੈਗਾ। ਜ਼ਰੂਰ ਜ਼ਿਕਰ ਕਰ ਦਈਏ ਕਿ ਮੈਰਿਟ ਸਟਾਈਲਸ ਜਿਹੜੇ ਨੇ NDP ਵੱਲੋਂ ਐਜੂਕੇਸ਼ਨ ਕ੍ਰਿਟਿਕ ਜਿਹੜੇ ਨੇ ਰਹਿ ਚੁੱਕੇ ਨੇ, ਸਕੂਲ ਬੋਰਡ ਟਰੱਸਟੀ ਰਹਿ ਚੁੱਕੇ ਨੇ। ਸੈਪਟੈਂਬਰ ਦੇ ਮਹੀਨੇ ਦੇ ਵਿੱਚ ਉਹਨਾਂ ਨੇ ਆਪਣੀ ਲੀਡਰਸ਼ਿਪ ਰੇਸ ਦਾ ਐਲਾਨ ਕੀਤਾ ਸੀਗਾ, ਔਰ ਇਸ ਵੇਲੇ ਡੈਵਨਪੋਰਟ ਤੋਂ MPP ਹੈਗੇ ਨੇ। 2018 ਦੀ ਜਦੋਂ ਇਲੈਕਸ਼ਨ ਹੋਈ ਸੀ ਉਸ ਵੇਲੇ ਵੀ ਉਹ ਡੈਵਨਪੋਰਟ ਤੋਂ ਹੀ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਜਿਹੜੇ ਉਹ ਚੁਣੇ ਗਏ ਸੀਗੇ। ਜਦੋਂ ਪੁੱਛਿਆ ਗਿਆ ਕਿ NDP ਕੀ ਚਾਹੁੰਦੀ ਹੈ ਇਸ ਸਮੇਂ, ਉਹਨਾਂ ਨੇ ਕਿਹਾ ਹੈ ਕਿ ਬਿਲਕੁਲ ਬੇਸਿਕ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਗਰੋਸਰੀ ਇੰਨੀ ਵੱਧ ਰਹੀ ਹੈ, ਰੈਂਟ ਇੰਨਾ ਵੱਧ ਰਿਹਾ ਹੈਗਾ, ਔਰ ਜੋਬਸ ਨਹੀਂ ਹੈਗੀਆਂ ਲੋਕਾਂ ਕੋਲ ਵਧੀਆ, ਓਪਰਚੁਨਿਟੀਜ਼ ਅਸੀਂ ਹੋਰ ਜ਼ਿਆਦਾ ਕ੍ਰੀਏਟ ਕਰਨਾ ਚਾਹੁੰਦੇ ਹਾਂ। ਸੋ ਇਹ NDP ਲੀਡਰ ਦਾ ਕਹਿਣਾ ਹੈ। ਇਸ ਤੋਂ ਬਾਅਦ ਅਸੀਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ 1 ਮਿੰਟ ਲਈ ਇੰਡੀਆ ਜਾਵਾਂਗੇ, ਫਿਰ ਵਾਪਸ ਇੱਥੇ ਕੈਨੇਡਾ ਦੀਆਂ ਹੋਰ ਖਬਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਜਿੱਥੇ ਕਿ ਸਾਰਿਆਂ ਦੀ ਨਿਗਾਹਾਂ ਲੱਗੀਆਂ ਨੇ ਕਿ ਗੁਜਰਾਤ, ਹਿਮਾਚਲ ਔਰ ਦਿੱਲੀ, 3 ਜਗ੍ਹਾ ਤੇ ਇਲੈਕਸ਼ਨ ਹੋਈਆਂ ਨੇ। ਅਸੈਂਬਲੀ ਇਲੈਕਸ਼ਨ ਗੁਜਰਾਤ ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ, MCD ਦੀਆਂ ਇਲੈਕਸ਼ਨ, ਮਿਊਨਸੀਪਲ ਇਲੈਕਸ਼ਨ ਜਿਹੜੀਆਂ ਨੇ ਦਿੱਲੀ ਦੇ ਵਿੱਚ ਹੋਈਆਂ ਨੇ। ਵਾਈ ਮੀਡੀਆ ਰੋਜ਼ਾਨਾ ਸ਼ਾਮ 7:30 ਚੈਨਲ ਵਾਈ ਦੇ ਉੱਤੇ ਅਸੀਂ ਲਾਈਵ ਸ਼ੋਅ ਪੇਸ਼ ਕਰਦੇ ਹਾਂ। ਸੋ ਕੱਲ੍ਹ ਵੈਨਸਡੇ ਵਾਲਾ ਜਿਹੜਾ ਲਾਈਵ ਸ਼ੋਅ ਹੋਏਗਾ ਉਹਦੇ ਵਿੱਚ ਅਸੀਂ ਦੱਸ ਦਈਏ ਕਿ ਅਸੀਂ ਲਗਾਤਾਰ ਹੋਰ ਖਬਰਾਂ ਤੇ ਤੁਹਾਨੂੰ ਜਾਣਕਾਰੀ ਦੇਵਾਂਗੇ, ਲੇਕਿਨ ਵੈਨਸਡੇ ਬੁੱਧਵਾਰ ਸ਼ਾਮ 7:30 ਨੂੰ ਜਿਹੜਾ ਸ਼ੋਅ ਹੋਏਗਾ ਉਹਦੇ ਵਿੱਚ ਅਸੀਂ ਲਾਈਵ ਕਵਰੇਜ ਜਿਹੜੀ ਇਲੈਕਸ਼ਨ ਦੇ ਨਤੀਜੇ ਆਉਣਗੇ ਗੁਜਰਾਤ, ਦਿੱਲੀ ਔਰ ਹਿਮਾਚਲ ਪ੍ਰਦੇਸ਼ ਤੇ, ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਲਾਹੌਰ ਵਾਪਸ ਆਉਂਦੇ, ਇੱਥੇ ਕੈਨੇਡਾ ਦੇ ਵਿੱਚ ਕੈਨੇਡੀਅਨਸ ਜਿਹੜੇ ਨੇ ਹੋਰ ਜ਼ਿਆਦਾ ਡੈਟ ਜਿਹੜਾ ਨੇ ਉਹ ਇਸ ਵੇਲੇ ਲੈ ਰਹੇ ਨੇ, ਔਰ ਉਹਦਾ ਕਾਰਨ ਹੈ ਕਿ ਇੱਕ ਤਾਂ ਮਹਿੰਗਾਈ ਬੜੀ ਜ਼ਿਆਦਾ ਇਸ ਵੇਲੇ ਵੱਧਦੀ ਚਲੀ ਜਾ ਰਹੀ ਹੈ, ਜਿਹਦੇ ਕਾਰਨ ਕਿ ਅਫੋਰਡੇਬਿਲਟੀ ਇਸ ਵੇਲੇ ਮੁਸ਼ਕਿਲ ਹੋ ਰਹੀ ਹੈ. ਸੋ ਕੰਜ਼ਿਊਮਰ ਡੈਟ ਜਿਹੜਾ ਉਹ ਲਗਾਤਾਰ ਵੱਧ ਰਿਹਾ. ਨੋਨ ਮੋਰਗੇਜ ਯਾਨੀ ਕਿ ਜਿਹੜੀ ਤੁਹਾਡੀ ਮੋਰਗੇਜ ਹੈ, ਜੇ ਉਸ ਤੋਂ ਇਲਾਵਾ ਜਿਹੜਾ ਡੈਟ ਹੈ ਉਹ ਦੇਖੀਏ ਤੇ ਐਵਰੇਜ ਡੈਟ ਜਿਹੜਾ ਕਰਜ਼ਾ ਹੈ ਉਹ $21,183 ਜਿਹੜਾ ਦੱਸਿਆ ਜਾ ਰਿਹਾ. ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਕ੍ਰੈਡਿਟ ਕਾਰਡ ਦੇ ਉੱਤੇ ਡੈਟ ਹੈ ਜਾਂ ਆਟੋ ਗੱਡੀ ਆਟੋ ਲੋਨ ਜਿਹਨੂੰ ਅਸੀਂ ਕਹਿੰਦੇ ਹਾਂ, ਗੱਡੀ ਦੇ ਉੱਤੇ ਕੋਈ ਕੋਈ ਡੈਟ ਲਿਆ ਤੇ ਉਹਦੀ ਇਹ ਜਾਣਕਾਰੀ ਜਿਹੜੀ ਉਹ ਇਹਦੇ ਵਿੱਚ ਸ਼ੇਅਰ ਕੀਤੀ ਜਾ ਰਹੀ ਹੈ. ਔਰ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕੈਨੇਡਾ ਦੇ ਮੇਜਰ ਜਨਰਲ ਡੈਨੀ ਫੋਟੇਨ. ਜੇ ਤੁਹਾਨੂੰ ਯਾਦ ਹੋਏ ਤੇ ਉਹਨਾਂ ਦੇ ਖਿਲਾਫ ਸੈਕਸੁਅਲ ਅਸੋਲਟ ਦੇ ਚਾਰਜ ਲਗਾਏ ਗਏ ਸੀਗੇ. ਡੈਨੀ ਫੋਟੇਨ ਜਿਹੜੇ ਕਿ COVID-19 ਵੈਕਸੀਨ ਰੋਲ ਆਊਟ ਦਾ ਜਦੋਂ ਰਿਸਪੋਂਸ ਸੀਗਾ ਤੇ ਉਹ ਤੁਸੀਂ ਰੋਜ਼ ਦੇਖਦੇ ਸੀਗੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਬੜੇ ਸਾਰੇ ਕੈਬਨਿਟ ਮਿਨਿਸਟਰਸ ਔਰ ਹੈਲਥ ਕੈਨੇਡਾ ਦੇ ਬਹੁਤ ਸਾਰੇ ਅਫੀਸ਼ਲਸ ਔਰ ਉਹਨਾਂ ਦੇ ਨਾਲ ਬੈਠੇ ਹੋਇਆ ਕਰਦੇ ਸੀਗੇ ਕੈਨੇਡਾ ਦੇ ਮੇਜਰ ਜਨਰਲ ਡੈਨੀ ਫੋਟੇਨ. ਸੋ ਲੀਡ ਕਰ ਰਹੇ ਸੀ ਸਾਰਾ ਵੈਕਸੀਨ ਦਾ ਔਰ ਇਹ ਸਾਰਾ ਬੜੇ ਇੰਪੋਰਟੈਂਟ ਲੀਡਰ ਮੰਨੇ ਜਾ ਰਹੇ ਸੀ, ਲੇਕਿਨ ਅਚਾਨਕ May 2021 ਦੇ ਵਿੱਚ ਉਹਨਾਂ ਦੇ ਖਿਲਾਫ ਸੈਕਸੁਅਲ ਅਸੋਲਟ ਦੇ ਐਲੀਗੇਸ਼ਨ ਬਾਹਰ ਆਏ. ਮਾਮਲਾ ਸੀਗਾ 1988 ਦਾ ਸੋ ਇਸ ਮਾਮਲੇ ਦੇ ਵਿੱਚ ਹੁਣ ਕਿਊਬੈਕ ਦੇ ਇੱਕ ਜੱਜ ਹੈਗੇ ਨੇ, ਉਹਨਾਂ ਨੇ ਕਿਹਾ ਹੈ ਕਿ ਯੈਸ ਉਸ 1988 ਦੇ ਵਿੱਚ ਇਹ ਜਿਹੜਾ ਸੈਕਸੁਅਲ ਅਸੋਲਟ ਹੋਇਆ ਸੀ, ਲੇਕਿਨ ਅਦਾਲਤ ਦੇ ਵਿੱਚ ਇਹ ਸਾਬਤ ਨਹੀਂ ਕੀਤਾ ਜਾ ਸਕਿਆ ਕਿ ਆਰਮੀ ਦੇ ਮੇਜਰ ਜਨਰਲ ਡੈਨੀ ਫੋਟੇਨ ਨੇ ਹੀ ਇਹ ਸੈਕਸੁਅਲ ਅਸੋਲਟ ਕੀਤਾ ਹੈ, ਜਿਹਦੇ ਕਾਰਨ ਕਿ ਡੈਨੀ ਫੋਟੇਨ ਜਿਹੜੇ ਹੈਗੇ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ. ਹੀ ਇਜ਼ ਬੀਨ ਐਕੁਇਟਡ. ਸੋ ਡੈਨੀ ਫੋਟੇਨ ਨੇ ਕਿਹਾ ਕਿ ਮੈਂ ਪਹਿਲਾਂ ਤੋਂ ਹੀ ਕਹਿ ਰਿਹਾ ਸੀਗਾ ਕਿ ਮੈਂ ਇਸ ਮਾਮਲੇ ਦੇ ਵਿੱਚ ਸ਼ਾਮਲ ਨਹੀਂ ਹੈ, ਮੈਂ ਦੁਬਾਰਾ ਆਪਣੀ ਜਿਹੜੀ ਜੌਬ ਹੈ ਉਹ ਚਾਹੁੰਦਾ ਹੈ ਮਿਲਟਰੀ ਦੇ ਵਿੱਚ, ਕਿਉਂਕਿ ਬੜੀ ਹਾਈ ਪੋਜੀਸ਼ਨ 'ਤੇ ਹੈ ਮੇਜਰ ਜਨਰਲ ਨੇ ਉਹ ਆਰਮੀ ਦੇ ਵਿੱਚ ਕੈਨੇਡੀਅਨ ਫੌਜ ਦੇ ਵਿੱਚ ਡੈਨੀ ਫੋਟੇਨ. ਸੋ ਉਹਨਾਂ ਨੇ ਕਿਹਾ ਹੈ ਕਿ ਮੈਂ ਦੁਬਾਰਾ ਆਪਣੇ ਕੰਮ ਦੇ ਉੱਤੇ ਵਾਪਸ ਜਾਣਾ ਚਾਹੁੰਦਾ ਹੈ. ਔਰ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਤੁਹਾਡੇ ਨਾਲ, ਅਸੀਂ ਇਸੇ ਤਰ੍ਹਾਂ ਕਾਫੀ ਸਾਰੀਆਂ ਹੋਰ ਖਬਰਾਂ ਵੀ ਸਾਂਝੀਆਂ ਕਰਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਕਿ ਅੱਗੇ ਵਧੀਏ. ਜੀ ਅਮਨ ਜੀ, ਸਾਡੇ ਜਿਹੜੇ ਸਪੌਂਸਰਸ ਨੇ ਉਹ ਜ਼ਰੂਰ ਅਸੀਂ ਇਸ ਮੌਕੇ ਤੇ ਅਨਾਊਂਸ ਕਰ ਦਈਏ. ਜੀ
ਜੀ, ਅਗਰ ਤੁਸੀਂ ਅਮੇਜ਼ਿੰਗ ਵਾਇਰਲੈਸ ਪਲਾਨਸ ਲੈਣਾ ਚਾਹੁੰਦੇ ਹੋ, ਅਮੇਜ਼ਿੰਗ ਡੀਲਸ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਟੈਲਸ ਇਨਕੂਡੋ ਦੀ ਲੋਕੇਸ਼ਨ ਤੇ ਐਟ 55 ਮਾਊਂਟਨ ਨੈਸ਼ਨਲ ਰੋਡ, ਯੂਨਿਟ 9, ਬ੍ਰੈਂਟਨ. ਜਾਂ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਐਟ 647-578-3100 ਤੇ. ਬਿਰਿਆਨੀ ਐਂਡ ਬਾਰਬੀਕਿਊ ਇਹ ਲੱਭ ਰਹੇ ਨੇ ਪੀਪਲ ਫਾਰ ਕਿਚਨ ਹੈਲਪ, ਜਿਨ੍ਹਾਂ ਦੀ ਡਿਸਕ੍ਰਿਪਸ਼ਨ ਜਿਵੇਂ ਕਿ ਲਾਈਨ ਕੁੱਕ ਤੇ ਲਾਈਨ ਹੈਲਪ ਹੋਏਗੀ. ਅਗਰ ਤੁਸੀਂ ਜੋਬ ਲੱਭ ਰਹੇ ਹੋ ਤਾਂ ਤੁਸੀਂ ਜ਼ਰੂਰ ਬਿਰਿਆਨੀ ਐਂਡ ਬਾਰਬੀਕਿਊ ਵਿਜ਼ਿਟ ਕਰ ਸਕਦੇ ਹੋ. ਤੁਸੀਂ ਇਹਨਾਂ ਨੂੰ ਕੰਟੈਕਟ ਵੀ ਕਰ ਸਕਦੇ ਹੋ ਐਟ 416-624-0999 ਤੇ. ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜਾਂ ਵਿਜ਼ਿਟ ਕਰ ਸਕਦੇ ਹੋ ਐਟ 6015 ਸਟੀਲਜ਼ ਐਵਨਿਊ ਈਸਟ ਸਕਾਰਬਰੋ. ਇਹਨਾਂ ਦੀ ਮੇਜਰ ਇੰਟਰਸੈਕਸ਼ਨ ਹੈਗੀ ਹੈ ਮਾਰਕਹਮ ਐਂਡ ਸਟੀਲਜ਼. ਅਗਰ ਤੁਸੀਂ ਨਿਸਾਨ ਦੀ ਕੋਈ ਵੀ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਵੁੱਡ ਬਾਈ ਨਿਸਾਨ ਜ਼ਰੂਰ ਵਿਜ਼ਿਟ ਕਰ ਸਕਦੇ ਹੋ. ਤੁਸੀਂ ਅਗਰ ਆਪਣੀ 2023 ਨਿਸਾਨ ਕਾਰ ਪ੍ਰੀ ਆਰਡਰ ਕਰਨਾ ਚਾਹੁੰਦੇ ਹੋ, ਜ਼ਰੂਰ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ. ਇਹ ਤੁਹਾਨੂੰ ਲਾਈਫ ਟਾਈਮ ਪ੍ਰੀ ਆਇਲ ਚੇਂਜ ਵੀ ਦੇ ਰਹੇ ਨੇ ਅਗਰ ਤੁਸੀਂ ਉੱਥੋਂ ਕਾਰ ਖਰੀਦੋਗੇ ਤਾਂ. ਇਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਐਟ 416-748-2900 ਤੇ, ਜਾਂ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਐਟ ਹਾਈਵੇ 27 ਜਸਟ ਸਾਊਥ ਆਫ ਰੈਕਸਡੇਲ ਨੇ. ਵੈਬਸਾਈਟ ਤੇ ਵੀ ਤੁਸੀਂ ਇਹਨਾਂ ਦੀ ਤੇ ਵਿਜ਼ਿਟ ਕਰ ਸਕਦੇ ਹੋ ਐਟ woodbynissan.com. ਅਗਰ ਤੁਸੀਂ ਇੰਸ਼ੋਰੈਂਸ ਸੰਬੰਧੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸੌਰਭ ਚੱਡਾ ਜੀ ਨੂੰ ਕਾਲ ਕਰ ਸਕਦੇ ਹੋ. ਵਨ ਪਾਲਿਸੀ ਵਨ ਪਲਾਨ ਦ ਵਰਲਡ ਆਫ ਇੰਸ਼ੋਰੈਂਸ ਐਂਡ ਇਨਵੈਸਟਮੈਂਟ ਲੈ ਕੇ ਆਉਂਦੇ ਨੇ ਇਹ ਸਾਰਿਆਂ ਲਈ. ਕਾਲ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ ਐਟ 416-300-5055 ਤੇ, ਜਾਂ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ fetchmypolicy.com. ਪੀਜ਼ਾ ਸਟੋਰ ਖਰੀਦਣਾ ਚਾਹੁੰਦੇ ਹੋ ਤਾਂ ਸਤਨਾਮ ਜੰਡਾ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ. ਪ੍ਰਾਈਮ ਡਾਊਨਟਾਊਨ ਲੋਕੇਸ਼ਨ ਤੇ ਇਹ ਪੀਜ਼ਾ ਸਟੋਰ ਲੈ ਕੇ ਆਏ ਨੇ ਜੋ ਕਿ ਰੀਸੈਂਟਲੀ ਰੈਨੋਵੇਟ ਹੋਇਆ ਹਾਈ ਟ੍ਰੈਫਿਕ ਏਰੀਆ ਜਿੱਥੇ ਇਹ ਲੋਕੇਟਡ ਹੈ. ਕਾਲ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਤਨਾਮ ਜੰਡਾ ਜੀ ਨੂੰ ਐਟ 416-222-5000 ਤੇ. ਫਾਈਨੈਂਸ਼ੀਅਲ ਸਰਵਿਸਿਜ਼ ਰਿਗਾਰਡਿੰਗ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਓਮ ਫਾਈਨੈਂਸ਼ੀਅਲ ਕੰਪਨੀ ਵਿਦ ਹਾਰਟ, ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ. ਅਗਰ ਤੁਸੀਂ ਇੱਕ ਏਜੰਟ ਹੋ ਤੇ ਤੁਸੀਂ ਟ੍ਰੇਨਿੰਗ ਲੈਣਾ ਚਾਹੁੰਦੇ ਹੋ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਐਟ ਇਹਨਾਂ ਦਾ ਟੋਲ ਫ੍ਰੀ ਨੰਬਰ 1-888-666-9642 ਤੇ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ. ਅਗਰ ਤੁਸੀਂ ਹੁੰਦਾ
ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਜੀ, ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ. ਜੀ ਰਮੇਸ਼ ਸਿੰਘ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ.
ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ.
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ.
ਜਿਹਦੇ ਜੀ ਜਿਹੜੇ ਕੁਛ ਹਾਦਸੇ ਹੋ ਰਹੇ ਆ ਬੜੇ ਸੈਡ ਆ, ਆਪਾਂ ਤੁਸੀਂ ਵੀ ਗੱਲ ਕੀਤੀ ਸੀ ਬੜੀ ਸ਼ੌਕਿੰਗ ਨਿਊਜ਼ ਆ, ਮੈਂ ਸੈਡ ਕਹਾਂਗਾ ਸ਼ੌਕਿੰਗ ਕਹਾਂਗਾ, ਕਿਉਂਕਿ ਸ਼ੌਕਿੰਗ ਤਾਂ ਉਹ ਹੁੰਦੀ ਹੈ ਜਦ ਅਸੀਂ ਆਏ ਸੀ 40 ਸਾਲ ਪਹਿਲਾਂ 42 ਸਾਲ ਪਹਿਲਾਂ, ਉਦੋਂ ਹੁੰਦਾ ਸੀ ਵੀ ਜੇ ਕੋਈ ਏਦਾਂ ਦਾ ਹਾਦਸਾ ਹੋ ਜਾਂਦਾ ਸੀ ਸਾਰੀ ਕਮਿਊਨਿਟੀ ਸ਼ੌਕ ਹੋ ਜਾਂਦੀ। ਹੁਣ ਤਾਂ ਯੂਦੀ ਵੀ ਐਵਰੀ ਹਫ਼ਤੇ ਹੁੰਦੀਆਂ ਰਹਿਣੀਆਂ ਗੱਲਾਂ, ਕਿ ਪਹਿਲਾਂ ਵੀ ਇਸ ਤੋਂ ਹਫ਼ਤੇ ਦੇ ਵਿੱਚ ਵਿੱਚ ਹੀ ਪਹਿਲਾਂ ਇੱਕ ਬੈਰੀ ਦੀ ਲੜਕੀ, ਉਹਦਾ ਵੀ ਪਤਾ ਚੱਲ ਰਿਹਾ, ਤੇ ਮੈਂ ਹੁਣ ਤੋਂ ਪੁੱਛਣਾ ਚਾਹੁੰਦਾ ਕਿ ਕੀ ਸੰਭਾਵਨਾ ਹੈ, ਇਹ ਤੁਹਾਨੂੰ ਲੱਗਦਾ ਹੈ ਕਿ ਇਸ ਬੰਦੇ ਤੱਕ ਜਾਂ ਬੰਦੀ ਤੱਕ ਪਹੁੰਚ ਸਕਣਗੇ? ਕਿਉਂਕਿ ਹਜੇ ਤੱਕ ਅਪੀਲ ਪੁਲਿਸ ਦੀ ਕ੍ਰੈਡੀਬਿਲਟੀ ਕੋਈ ਇੰਨੀ ਗ੍ਰੇਟ ਨਹੀਂ ਗਿਣੀ ਜਾ ਸਕਦੀ। ਪਹਿਲਾਂ ਕਮਿਊਨਿਟੀ ਦੇ ਵਿੱਚ ਇੰਨੇ ਹਾਦਸੇ ਹੋਏ ਆ, ਮਾਰਕੁੱਟਾਂ ਹੋਈਆਂ, ਸੈਕਸੁਅਲ ਅਸਲਟ ਹੋਏ ਆ, ਇੱਕ ਵੀ ਬੰਦਾ ਜਿਹੜਾ ਹੈਗਾ ਆਫੀਸ਼ਲੀ ਤੌਰ ਦੇ ਵਿੱਚ ਉਹ ਨਾ ਉਹਨੂੰ ਸਜ਼ਾ ਹੋਈ ਹੈ ਨਾ ਚਾਰਜ ਹੋਇਆ, ਈਵਨ ਤੈਨੂੰ ਪਤਾ ਹੀ ਨਹੀਂ ਵੀ ਹੈ ਕੌਣ ਹੈ, ਕਿੱਥੇ ਚਲੇ ਗਈ, ਗਾਇਬ ਹੀ ਹੋ ਜਾਂਦੇ ਕਰਕੇ। ਤੇ ਇਸ ਕਰਕੇ ਮੈਂ ਤਾਂ ਉਸ ਦਿਨ ਮੰਨਾਂਗਾ ਜਿਸ ਦਿਨ ਇਸ ਵਿਚਾਰੀ ਬੱਚੀ ਦਾ ਜੇ ਕੁਛ ਪਤਾ ਚੱਲ ਜਾਵੇ, ਜਿਸ ਦੀ ਜੋ ਵੀ ਕ੍ਰਿਮੀਨਲ ਹੈ ਵਾਟਐਵਰ, ਪਰ ਮੈਨੂੰ ਸੰਭਾਵਨਾ ਬਹੁਤ ਘੱਟ ਲੱਗਦੀ ਹੈ, ਹਫ਼ਤੇ ਦੋ ਹਫ਼ਤੇ ਜੇ ਵੀ ਮੈਟਰ ਠੰਡਾ ਹੋ ਜਾਏਗਾ। ਤੇ ਰਹੀ ਦੂਸਰੀ ਗੱਲ ਯੁਧਵੀਰ ਜੀ, ਹੁਣ ਇੰਟਰਨੈਸ਼ਨਲ ਤੇ ਆਉਂਦੇ ਕਿ ਆਪਣੇ ਜਿਹੜੇ ਹੈਗੇ ਆ ਮਨੀਰ ਸਾਹਿਬ ਨਵੇਂ ਜਨਰਲ, ਉਹਨਾਂ ਨੇ ਕੁਛ ਬਿਆਨ ਕਾਫੀ ਭਖਮੇਜੇ ਦਿੱਤੇ ਆ, ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸੁਣ ਰਿਹਾ ਤੁਹਾਨੂੰ
ਜੀ। ਹਾਂਜੀ, ਵਾਕਈ ਜੀ ਬੜਾ ਸੈਡ, ਔਰ ਮੈਂ ਤੇ ਹਜੇ ਫਿਰ ਵੀ ਸ਼ੌਕਿੰਗ ਵੀ ਕਹਾਂਗਾ ਨਾਲ ਦੀ ਨਾਲ, ਪਰ ਸੈਡ ਤੇ ਹੈਗਾ ਹੀ ਹੈ, ਜਿਹੜਾ 21 ਸਾਲ ਦੀ ਬੱਚੀ ਦਾ ਕਤਲ ਕਰ ਦਿੱਤਾ, ਲਾਈਫ ਹੈਜ਼ ਬੀਨ ਟਰਨ ਸ਼ਾਰਟ। ਹਜੇ ਤੇ ਬਹੁਤ ਕੁਛ ਉਹਨਾਂ ਨੇ ਬੱਚੇ ਨੇ ਕਰਨਾ ਸੀ, ਔਰ ਦੂਸਰੀ ਤਰਫ ਜਿਹੜੇ ਸਸਪੈਕਟ ਨੇ, ਵੀ ਡੋਂਟ ਨੋ ਕੌਣ ਹੋ ਸਕਦਾ ਸਸਪੈਕਟ, ਬਟ ਉਹਨਾਂ ਨੇ ਆਪਣੀ ਲਾਈਫ ਵੀ ਹੋਰ ਜ਼ਿਆਦਾ ਦਿੱਕਤਾਂ ਚ ਪਾ ਲਈ ਹੈ। ਸੋ ਇਹਦੇ ਵਿੱਚ ਦੇਖਦੇ ਹਾਂ ਜੀ, ਬਹੁਤ ਸਾਰੀਆਂ ਚੀਜ਼ਾਂ ਅਸੀਂ ਸੁਣ ਰਹੇ ਹਾਂ। ਸਾਡਾ ਦੇਖੋ ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ ਸਾਡੇ ਲਈ, ਕਿ ਕੱਲ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਕਿ ਉਹ ਕਹਿੰਦੇ ਜੀ ਉਹ ਦੱਸੋ ਤੁਸੀਂ ਟੋਪਿਕ ਤੋਂ ਡਾਇਗਰੈਸ ਨਹੀਂ ਕਰਨਾ, ਵਾਪਸ ਆ ਰਿਹਾ ਇੱਕ ਮਿੰਟ 'ਚ। ਉਹ ਕਹਿੰਦੇ ਜੀ ਇਹ ਗੋਲਡੀ ਬਾਰ ਫੜਿਆ ਗਿਆ ਕਿ ਨਹੀਂ ਫੜਿਆ ਗਿਆ? ਮੈਂ ਕਿਹਾ ਜੀ ਗੱਲ ਇਹ ਹੈ ਕਿ ਉਹ ਕੰਮ ਨਹੀਂ ਅਸੀਂ ਕਰ ਸਕਦੇ ਸੀ, ਚੀਫ ਮਿਨਿਸਟਰ ਸਾਹਿਬ ਦਾ ਵੀ ਬਿਆਨ ਤੁਹਾਨੂੰ ਸੁਣਾਤਾ ਹੈ, ਔਰ ਦੂਸਰਾ ਜਿਹੜਾ ਹੈ ਜੋ ਸਾਨੂੰ ਬਾਕੀ ਦੀਆਂ ਜਿਹੜਾ ਵੀਡੀਓ 'ਚ ਇੰਟਰਵਿਊ ਦੇ ਰਹੇ ਉਹ ਵੀ ਸਾਰਾ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਹੈ। ਸੋ ਅਸੀਂ ਉਹ ਕਮੈਂਟ ਨਹੀਂ ਕਰ ਸਕਦੇ ਕਿ ਜਿਹੜਾ 100% ਕਨਫਰਮ ਨਾ ਹੋਵੇ। ਇਸੇ ਤਰ੍ਹਾਂ ਇਹਦੇ ਬਾਰੇ ਵੀ ਬੜਾ ਦੋ ਤਿੰਨ ਚੀਜ਼ਾਂ ਆ ਰਹੀਆਂ ਨੇ ਅਲੱਗ ਅਲੱਗ, ਕਿ ਜਿਹੜੀ ਪਵਨਪ੍ਰੀਤ ਕੌਰ ਹੈ 21 ਸਾਲ ਦੀ ਬੱਚੀ, ਇਹਦੇ ਬਾਰੇ। ਸੋ ਸਾਰੀਆਂ ਅਟਕਲਾਂ ਨੇ, ਅਫਵਾਹਾਂ ਨੇ, ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲਦਾ ਰਹਿੰਦਾ ਹੈ, ਔਰ ਮੈਂ ਬਲਕਿ ਇੱਕ ਚੀਜ਼ ਮੈਂ ਇੱਥੇ ਜ਼ਰੂਰ ਰਿਕੁਐਸਟ ਵੀ ਕਰਾਂਗਾ, ਕਮਿਊਨਿਟੀ ਲਈ ਨਾ ਬਹੁਤ ਜ਼ਰੂਰੀ ਹੈ ਸਾਡਾ ਨਾ, ਮਤਲਬ ਕਿ ਸਾਨੂੰ ਵਿਦ ਡਿਊ ਰਿਸਪੈਕਟ ਨਾਲ, ਬਹੁਤ ਹੀ ਜ਼ਿੰਮੇਵਾਰੀ ਨਾਲ ਗੱਲ ਕਰਨਾ ਚਾਹ ਰਿਹਾ ਕਿ ਕਈ ਵਾਰ ਅਸੀਂ ਇਸ ਗੱਲ ਤੇ ਹੈਰਾਨ ਹੁੰਦੇ ਹਾਂ ਕਿ ਮੈਂ ਜੋ ਪਹਿਲਾਂ ਵੀ ਕਹਿੰਦਾ ਕਿ ਅੱਜ ਜੇ ਤੁਸੀਂ ਮੀਡੀਆ ਚਲਾਉਣਾ ਹੈ ਨਾ ਤੇ ਤੁਹਾਨੂੰ ਘੱਟੋ ਘੱਟ 30-40-50 ਬੰਦੇ ਚਾਹੀਦੇ ਨੇ। ਸੋ ਅਸੀਂ ਜਦੋਂ ਸਵੇਰੇ ਤੋਂ ਸ਼ਾਮ ਤੇ ਲੱਗੇ ਹੁੰਦੇ ਹਾਂ ਤੇ ਹੋ ਸਕਦਾ ਹੈ ਕਿ ਫਿਰ ਵੀ ਕੋਈ ਖਬਰ ਕੱਢ ਲਵੇ, ਬਟ 2-3 ਵਰਜਨਸ ਆਪਣੇ ਕੋਲੋਂ ਹੀ ਅਸੀਂ ਵਟਸਐਪ ਤੇ ਸੋਸ਼ਲ ਮੀਡੀਆ ਤੇ, ਉਹ ਕਿਸੇ ਦੀ ਬੱਚੀ ਹੈ, ਉਹਦੇ ਪੇਰੈਂਟਸ ਵੀ ਹੈਗੇ ਨੇ, ਉਹਦਾ ਪਰਿਵਾਰ ਵੀ ਹੈਗਾ, ਉਹਦੇ ਹੋਰ ਵੀ ਰਿਸ਼ਤੇਦਾਰ ਹੋ ਸਕਦੇ ਨੇ। ਅਸੀਂ ਬਹੁਤ ਵਾਰ ਕੋਈ ਵੀ ਗੱਲ, ਮੈਂ ਇਸ ਪਰਟੀਕੁਲਰ ਕੇਸ ਦੀ ਗੱਲ ਨਹੀਂ ਕਰ ਰਿਹਾ, ਚਲੋ ਇਨ ਜਨਰਲ ਮੈਂ ਗੱਲ ਕਰ ਰਿਹਾ, ਵੀ ਅਸੀਂ ਕਿਸੇ ਦੇ ਬਾਰੇ ਕੀ ਮਿਲੇਗਾ ਸਾਨੂੰ ਕਹਾਣੀ ਬਣਾ ਕੇ ਬੋਲ ਕੇ, ਵੇਟ ਕਰ ਲਓ, ਪੁਲਿਸ ਤੋਂ ਜਾਣਕਾਰੀ ਆ ਜਾਏਗੀ ਕਿੰਨੇ ਅਟੈਕ ਹੋਇਆ ਹੈ, ਕਿਉਂ ਹੋਇਆ, ਪਤਾ ਲੱਗ ਜਾਏਗਾ। ਅਸੀਂ ਇਸ ਦੌਰ ਦੇ ਵਿੱਚ ਕਿ ਪਹਿਲਾਂ ਮੈਂ ਕੋਈ ਨਾ ਕੋਈ ਐਸੀ ਖਬਰ ਫੇਸਬੁੱਕ ਤੇ ਪਾ ਦਿਆਂ, ਜਾਂ ਕੋਈ ਐਸਾ ਮੈਂ ਵਟਸਐਪ ਤੇ ਗੱਲ ਕਹਿ ਦਿਆਂ, ਜਾਂ ਵੈਸੇ ਹੀ ਬੈਠੇ ਹਾਂ ਗੱਲ ਕਰਦੇ ਹਾਂ ਕਿਸੇ ਨੂੰ ਐਸੀ ਕਹਾਣੀ ਸੁਣਾ ਦਿਆਂ, ਉਹਦੇ ਨਾਲ ਇਹਨੂੰ ਲੂਜ਼ ਟਾਕ ਇਹਨੂੰ ਕਿਹਾ ਜਾਂਦਾ, ਗੋਸਿਪ ਇਹਨੂੰ ਕਿਹਾ ਜਾਂਦਾ, ਸੋ ਉਹਦੇ ਤੋਂ ਅਸੀਂ ਜ਼ਰੂਰ ਬਚੀਏ। ਸੋ ਸਰ ਦੇਖਦੇ ਹਾਂ ਜੀ, ਬਸ ਮੈਂ ਇੰਨਾ ਹੀ ਕਹਾਂਗਾ ਕਿ ਵੀ ਹੈਵ ਟੂ ਵੇਟ। ਅਸੀਂ ਪੂਰੀ ਤਰ੍ਹਾਂ ਪੁਲਿਸ, ਕੱਲ੍ਹ ਮਨਦੀਪ ਖਟੜਾ ਸਾਹਿਬ ਜਿਹੜੇ ਮੀਡੀਆ ਅਫਸਰ ਨੇ ਉਹ ਵੀ ਆਏ ਸੀ, ਉਹਨਾਂ ਨੇ ਵੀ ਦੱਸਿਆ, ਸੋ ਥੋੜ੍ਹਾ ਜਿਹਾ ਸਾਨੂੰ ਇੰਤਜ਼ਾਰ ਕਰਨਾ ਪਏਗਾ, ਔਰ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਸਸਪੈਕਟ ਜਿਹੜੇ ਆ ਉਹ ਪਕੜੇ ਜਾਣ, ਔਰ ਪਤਾ ਲੱਗੇ ਕਿ ਇਹਦੇ ਪਿੱਛੇ ਮੋਟਿਵ ਕੀ ਹੈ। ਕੱਲ੍ਹ ਤੁਹਾਡੇ ਸਾਹਮਣੇ, ਕਿਉਂਕਿ ਮੋਟਿਵ ਅਸੀਂ ਪੁੱਛਿਆ ਸੀ, ਉਹ ਕਹਿੰਦੇ ਜੀ ਹਜੇ ਮੋਟਿਵ ਨਹੀਂ ਪਤਾ ਸਾਨੂੰ। ਕੱਲ੍ਹ ਮਨਦੀਪ ਖਟੜਾ ਸਾਹਿਬ ਆਏ ਸੀ ਨਾ ਅਪੀਲ ਪੁਲਿਸ ਤੋਂ, ਅਸੀਂ ਉਹਨਾਂ ਨੂੰ ਵੀ ਪੁੱਛ ਰਹੇ ਕਿ ਮੋਟਿਵ ਆ, ਹੋਰ ਵੀ ਅਸੀਂ ਇੱਕ ਦੋ ਜਗ੍ਹਾ ਤੋਂ ਸੋਰਸਿਸ ਲਾਏ ਨੇ ਕਿੱਥੇ ਇਹ ਬੱਚੀ ਰਹਿੰਦੀ ਸੀ, ਉਹਦੇ ਕਰੀਬੀ ਕੌਣ ਸੀ। ਸੋ ਅਸੀਂ ਲੱਗੇ ਹੋਏ ਇਹਦੇ ਪਿੱਛੇ, ਕਨਫਰਮ ਆਏਗਾ ਨਾ ਸਾਡੇ ਕੋਲ ਜਦ, ਉਹ ਫਿਰ ਅਸੀਂ ਤੁਹਾਨੂੰ ਦੱਸ ਦਾਂਗੇ। ਦਿਸ ਨੰਬਰ 1। ਨੰਬਰ 2, ਜਿਹੜਾ ਪਾਕਿਸਤਾਨ ਦੇ ਨਵੇਂ ਬਣੇ ਆਰਮੀ ਚੀਫ ਨੇ, ਉਹਨਾਂ ਦੇ ਤੁਸੀਂ ਕਿਹਾ ਵੀ ਥੋੜ੍ਹੇ ਉਹਨਾਂ ਨੇ ਬਿਆਨ ਦਿੱਤੇ ਨੇ ਕਈ ਤਰ੍ਹਾਂ ਦੇ, ਉਹਨਾਂ ਨੇ ਇਹ ਗੱਲ ਮੇਨਲੀ ਕਹੀ ਹੈ, ਹੋਇਆ ਕੀ ਹੈ ਜੀ, ਦੇਖੋ 3 ਦਸੰਬਰ ਨੂੰ ਉਹ ਜਦੋਂ ਗਏ ਨੇ ਪਾਕਿਸਤਾਨ ਦੇ ਉੱਥੇ ਫਰੰਟ ਦੇ ਉੱਤੇ, ਤੇ ਉੱਥੇ ਉਹਨਾਂ ਨੇ ਬਿਆਨ ਦਿੱਤਾ ਵੀ ਅਸੀਂ ਪੂਰੀ ਤਰ੍ਹਾਂ ਤਿਆਰ ਹੈ, ਜੇ ਸਾਡੇ ਤੇ ਅਸੀਂ ਅਟੈਕ ਕਦੇ ਕੀਤਾ ਤੇ ਅਸੀਂ ਵਾਪਸ ਜਿਹੜਾ ਹੈ ਉਹ ਪੂਰੀ ਤਰ੍ਹਾਂ ਤਿਆਰੀ ਹੈ ਸਾਡੀ ਸਾਨੂੰ, ਪਰ ਉਹਨਾਂ ਨੇ ਗੱਲ ਕੀਤੀ ਜੇ ਸਾਡੇ ਤੇ ਅਟੈਕ ਕੀਤਾ, ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਕਰਾਂਗੇ। ਹੁਣ ਉਹ ਕਿਉਂ, ਉਹਦਾ ਸਿਗਨੀਫਿਕੈਂਸ ਸੀ ਸਰ, 1971 3 ਦਸੰਬਰ ਉਹ ਟਾਈਮ ਸੀ ਜਦੋਂ ਕਿ ਇੰਡੀਆ ਨੇ ਪਾਕਿਸਤਾਨ ਦੇ ਖਿਲਾਫ 1971 ਦੀ ਜੰਗ ਜਿੱਤੀ ਹੈ। ਸੋ ਇਸ ਤੋਂ ਪਹਿਲਾਂ ਕਿ ਜੀ 1971, ਤੁਹਾਨੂੰ ਪਤਾ ਪਾਕਿਸਤਾਨ ਦੇ ਵਿੱਚ ਬੜੇ ਸਾਰੇ ਆਰਟੀਕਲ ਆਉਂਦੇ ਨੇ, ਜਦੋਂ ਵੀ ਬੰਗਲਾਦੇਸ਼ ਕਿਉਂ ਹਾਰਾ, ਫਾਲ ਆਫ ਢਾਕਾ, ਬੜਾ ਕੁਛ ਲਿਖਿਆ ਜਾਂਦਾ ਅਖਬਾਰਾਂ 'ਚ, ਟੀ ਵੀ ਚੈਨਲਾਂ ਦੇ ਪ੍ਰੋਗਰਾਮ ਹੁੰਦੇ ਨੇ। ਦੂਸਰਾ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਦੇਖੋ ਚਾਹੇ ਬਿਆਨ ਕੁਛ ਵੀ ਆਉਂਦੇ ਰਹਿਣ ਚਾਹੇ ਬਿਆਨ ਕੁਛ ਵੀ ਆਉਂਦੇ ਰਹਿਣ ਇਸ ਵੇਲੇ ਪਾਕਿਸਤਾਨ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਚੈਲੇਂਜਿੰਗ ਨੇ ਇੰਡੀਆ ਦੇ ਸਾਹਮਣੇ ਵੀ ਆਪਣੇ ਚੈਲੇਂਜ ਨੇ ਐਸਾ ਨਹੀਂ ਕਿ ਇੰਡੀਆ ਦੇ ਸਾਹਮਣੇ ਚੈਲੇਂਜਸ ਨਹੀਂ ਆ ਬਟ ਪਾਕਿਸਤਾਨ ਮੈਂ ਇੱਕ ਇੰਡੀਅਨ ਪੰਜਾਬ ਦੀ ਗੱਲ ਕਰਦਾ ਜਿਹੜਾ ਇੰਡੀਆ ਸਾਈਡ ਦੇ ਪੰਜਾਬ ਹੈ ਔਰ ਮੈਂ ਵਰਡ ਕ੍ਰਾਈਸਿਸ ਉਸ ਵੇਲੇ ਯੂਜ਼ ਕਰਦਾ ਜਦੋਂ ਵਾਕਈ ਸਥਿਤੀ ਕ੍ਰਾਈਸਿਸ ਦੇ ਵਿੱਚ ਹੋਏ ਔਰ ਪਾਕਿਸਤਾਨ ਜਿਹੜਾ ਉਹ ਇਸ ਵੇਲੇ ਕ੍ਰਾਈਸਿਸ ਵਰਗੀ ਸਥਿਤੀ 'ਚ ਹੈ ਹਰ ਪੱਖੋਂ ਚਾਹੇ ਉਹ ਪੋਲੀਟੀਕਲ ਸਥਿਤੀ ਉਹ ਵੀ ਕ੍ਰਾਈਸਿਸ 'ਚ ਪਹੁੰਚੀ ਹੈ ਸਮਝ ਨਹੀਂ ਆ ਰਿਹਾ ਵੀ ਕੀ ਹੋ ਰਿਹਾ ਉੱਥੇ ਠੀਕ ਹੈ ਕਿਉਂਕਿ ਨਵਾਜ਼ ਸ਼ਰੀਫ ਸਾਹਿਬ ਬਾਹਰ ਉੱਥੋਂ ਬੈਠੇ ਹੀ ਸਾਰੀ ਕੰਟਰੀ ਚਲਾਈ ਜਾ ਰਹੇ ਨੇ ਚਾਹੇ ਕੋਈ ਵੀ ਕੰਮ ਹੈ ਤੁਹਾਨੂੰ ਲੱਗਦਾ ਕਿ ਨਵਾਜ਼ ਸ਼ਰੀਫ ਸਾਹਿਬ ਦੀ ਇਜਾਜ਼ਤ ਤੋਂ ਬਿਨਾਂ ਹੁੰਦਾ ਉਹ ਬਾਹਰ ਬੈਠ ਕੇ ਕੰਟਰੀ ਚਲਾ ਰਹੇ ਨੇ ਇੱਧਰ ਸ਼ਾਹਬਾਜ਼ ਸ਼ਰੀਫ ਸਾਹਿਬ ਦਾ ਵਿਦ ਯੂ ਰਿਸਪੈਕਟ ਕੋਈ ਸਮਝ ਨਹੀਂ ਆ ਰਿਹਾ ਵੀ ਕਿੱਦਾਂ ਉਹਨਾਂ ਨੇ ਕਰਨਾ ਹੈ ਕਈ ਚੀਜ਼ਾਂ ਦੇ ਉੱਤੇ ਮਜ਼ਾਕ ਹੀ ਬਣ ਜਾਂਦਾ ਹੈ ਇਮਰਾਨ ਖਾਨ ਸਾਹਿਬ ਉਹ ਬਾਹਰ ਹੈਗੇ ਨੇ ਸਿਆਸਤ ਤੋਂ ਇਸ ਵੇਲੇ ਔਰ ਰੀਸੈਂਟ ਉਹਨਾਂ ਨੇ ਇੰਟਰਵਿਊਜ਼ ਦੇ ਵਿੱਚ ਇਮਰਾਨ ਖਾਨ ਸਾਹਿਬ ਨੇ ਆਪਣੀਆਂ ਕਿੰਨੀਆਂ ਗਲਤੀਆਂ ਮੰਨੀਆਂ ਹੁਣ ਉਹਨਾਂ ਦੇ ਜਿਹੜੇ ਉਹਨਾਂ ਨੂੰ ਅਪੋਜ਼ ਕਰਦੇ ਉਹ ਕਹਿੰਦੇ ਜੀ ਇਹ 70 ਗਲਤੀਆਂ ਮੰਨਣ ਤੋਂ ਬਾਅਦ ਹੁਣ ਮਤਲਬ ਤੁਸੀਂ ਸਿਆਸਤ ਕਰਨ ਆਏ ਸੀ ਨਿਆ ਪਾਕਿਸਤਾਨ ਦਾ ਵਾਅਦਾ ਕਰ ਰਹੇ ਸੀਗੇ ਤਬਦੀਲੀ ਦਾ ਵਾਅਦਾ ਕਰ ਰਹੇ ਸੀਗੇ ਕਿ 70 ਗਲਤੀਆਂ ਤੁਸੀਂ ਕਰਨ ਆਏ ਸੀਗੇ ਸੋ ਉਹਨਾਂ ਨੇ ਖੁਦ ਹੀ ਮੰਨ ਲਿਆ ਕਿ ਮੈਂ ਬਹੁਤ ਸਾਰੀ ਅੱਛਾ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਇਹ ਕਹਿੰਦੇ ਨੇ ਕਿ ਜੀ ਦੇਖੋ ਇਹ ਤਾਂ ਇਹ ਇਮਾਨਦਾਰ ਬੰਦਾ ਹੈ ਦਲੇਰ ਬੰਦਾ ਹੈ ਜਿਹਨੇ ਆਪਣੀ ਗਲਤੀ ਮੰਨੀ ਹੈ ਬਾਕੀ ਤਾਂ ਇਹ ਸਾਰੇ ਕਰਪਟ ਉਹ ਤਾਂ ਬੜਾ ਸਾਰਾ ਕੁਛ ਵਰਡਸ ਗਲਤ ਯੂਜ਼ ਕਰਦੇ ਮੈਂ ਇੱਕ ਜਨਰਲ ਵਰਡ ਯੂਜ਼ ਕਰ ਦਿੰਦਾ ਉਹ ਕਹਿੰਦੇ ਜੀ ਇਹ ਤਾਂ ਕਰਪਟ ਨੇ ਜਿੰਨੇ ਵੀ ਇਮਰਾਨ ਖਾਨ ਸਾਹਿਬ ਤੋਂ ਇਲਾਵਾ ਲੋਕ ਨੇ ਸੋ ਉੱਥੇ ਪੋਲੀਟੀਕਲ ਓਪੀਨੀਅਨ ਇੰਨਾ ਕੁ ਡਿਵਾਈਡਡ ਹੈ ਇਸ ਵੇਲੇ ਔਰ ਆਰਮੀ ਦੇ ਇੰਨੇ ਖਿਲਾਫ ਹੋ ਚੁੱਕੇ ਨੇ ਜਿਹੜੇ ਪੀਟੀਆਈ ਦੇ ਸਮਰਥਕ ਨੇ ਔਰ ਬੜੀ ਕੋਸ਼ਿਸ਼ ਕੀਤੀ ਜਨਰਲ ਬਾਜਵਾ ਜਾਂਦੇ ਜਾਂਦੇ ਮੈਂ 2-4-6 ਮਹੀਨੇ ਦੀ ਐਕਸਟੈਂਸ਼ਨ ਮੈਨੂੰ ਕਿਸੇ ਤਰ੍ਹਾਂ ਮਿਲ ਜਾਏ ਔਰ ਮੈਂ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਜੋ ਇੰਨੇ ਦਾਗ ਲੱਗੇ ਨੇ ਕਿਉਂਕਿ ਦਾਗ ਹਰ ਤਰ੍ਹਾਂ ਦੇ ਲੱਗੇ ਨੇ ਜਨਰਲ ਬਾਜਵਾ ਸਾਹਿਬ ਤੇ ਅਹਿਮਦ ਨੂਰਾਨੀ ਸਾਹਿਬ ਪਾਕਿਸਤਾਨ ਦੇ ਪੱਤਰਕਾਰ ਨੇ ਖੋਲ ਕੇ ਰੱਖ ਦਿੱਤਾ ਖੁਲਾਸਾ ਕਰ ਦਿੱਤਾ ਵੀ ਭਾਈ ਸਾਹਿਬ ਤੁਸੀਂ ਕਰੋੜਾਂ ਰੁਪਏ ਬਣਾਏ ਆ ਇਕੱਲੇ ਤੁਸੀਂ ਨਹੀਂ ਬਣਾਏ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੇ ਵੀ ਉਹ ਕਰੋੜਾਂ ਰੁਪਏ ਦਾ ਉਹਨੂੰ ਖੁਲਾਸਾ ਕਰ ਦਿੱਤਾ ਅਹਿਮਦ ਨੂਰਾਨੀ ਨੇ ਉਹ ਇੱਕ ਅਲੱਗ ਦਾਗ ਲੱਗ ਗਿਆ ਦੂਸਰਾ ਇਮਰਾਨ ਖਾਨ ਸਾਹਿਬ ਔਰ ਪਰਵੇਜ਼ ਲਾਹੀ ਸਾਹਿਬ ਉਹਨਾਂ ਦੇ ਬਿਆਨ ਤੁਸੀਂ ਸੁਣ ਹੀ ਲਏ ਨੇ ਕਿ ਜੀ ਇਹ ਦੋਗਲੇ ਨੇ ਦੋਨੋਂ ਪਾਸੇ ਇਹਨਾਂ ਨੇ ਆਪਣੇ ਰਿਲੇਸ਼ਨ ਬਣਾਏ ਹੋਏ ਸੀਗੇ ਵੀ ਅੱਛਾ ਫਿਰ ਜਨਰਲ ਬਾਜਵਾ ਸਾਹਿਬ ਨੂੰ ਜੇ ਤੁਸੀਂ ਕਹਿ ਦਿਓ ਵੀ ਪਾਕਿਸਤਾਨ ਮੁਸਲਿਮ ਲੀਗ ਨੂਨ ਸ਼ਰੀਫ ਬ੍ਰਦਰ ਜਾਂ ਇਹ ਲੋਕ ਪਸੰਦ ਕਰਦੇ ਨੇ ਇਹ ਵੀ ਪਸੰਦ ਨਹੀਂ ਕਰਦੇ ਉਹ ਕਹਿੰਦੇ ਲੈ ਕੇ ਤਾਂ ਅਸੀਂ ਆਏ ਸੀਗੇ 2016 ਦੇ ਵਿੱਚ ਇਹਨਾਂ ਦਾ ਪਹਿਲਾ ਟੈਨਿਊਰ ਸੀ ਫਿਰ 2019 ਦੇ ਵਿੱਚ ਇਹਨਾਂ ਨੂੰ ਐਕਸਟੈਂਸ਼ਨ ਮਿਲੀ ਠੀਕ ਹੈ 3 ਸਾਲ ਦੀ ਔਰ ਉਹ ਕਹਿੰਦੇ ਲੈ ਕੇ ਅਸੀਂ ਆਏ ਸੀਗੇ ਤੁਸੀਂ ਸਾਡੇ ਪਿੱਠ 'ਚ ਛੁਰਾ ਘੋਪਿਆ ਇਮਰਾਨ ਖਾਨ ਸਾਹਿਬ ਦੇ ਨਾਲ ਚਲੇ ਗਏ ਇਮਰਾਨ ਖਾਨ ਸਾਹਿਬ ਇਸ ਲਈ ਨਾਰਾਜ਼ ਨੇ ਇਸ ਲਈ ਇਹਨਾਂ ਨੂੰ ਉਲਟਾ ਸਿੱਧਾ ਬੋਲਦੇ ਉਹਨਾਂ ਦਾ ਸਾਰਾ ਪਾਕਿਸਤਾਨ ਹੀ ਅੱਧਾ ਲਗਾਤਾ ਵੀ ਫੌਜ ਦੇ ਖਿਲਾਫ ਇੰਨੇ ਖੁੱਲ੍ਹ ਕੇ ਗੱਲ ਕਰੋ ਔਰ ਬਹੁਤ ਕੁਝ ਖੁਦ ਵੀ ਕਹਿੰਦੇ ਨੇ ਇਮਰਾਨ ਖਾਨ ਸਾਹਿਬ ਉਹ ਕਹਿੰਦੇ ਵੀ ਠੀਕ ਹੈ ਸਾਡਾ ਸਾਥ ਦਿੱਤਾ ਤੁਸੀਂ ਪਰ ਬਾਅਦ ਦੇ ਵਿੱਚ ਤੁਸੀਂ ਦੋਗਲੀ ਨੀਤੀ ਅਪਣਾਈ ਨਿਊਟਰਲ ਹੋ ਗਏ ਉੱਧਰ ਵੀ ਤੁਸੀਂ ਰਿਲੇਸ਼ਨ ਬਣਾ ਕੇ ਰੱਖੇ ਔਰ ਸਾਡੇ ਨਾਲ ਵੀ ਤੁਸੀਂ ਰਿਲੇਸ਼ਨ ਬਣਾ ਕੇ ਰੱਖੇ ਨਿਊਟਰਲ ਹੋ ਗਏ ਤੁਸੀਂ ਸੋ ਇਸ ਵੇਲੇ ਉੱਥੇ ਹਰ ਤਰ੍ਹਾਂ ਦਾ ਕ੍ਰਾਈਸਿਸ ਔਰ ਦੂਸਰਾ ਫਿਰ ਕਿਸੇ ਦਿਨ ਕਹਾਣੀ ਸੁਣਾਵਾਂਗੇ ਤੁਹਾਨੂੰ ਅੰਦਰ ਮਾਰ ਕਾਟ ਮਚੀ ਹੋਈ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਕੋਈ ਵੀ ਜਨਰਲ ਲੈਵਲ ਤੇ ਪਹੁੰਚ ਜਾਂਦਾ ਉਹ ਕਹਿੰਦਾ ਜੀ ਮੈਂ ਦੋ ਟਾਰਗੇਟ ਨੇ ਮੇਨ ਇੱਕ ਤੇ ਕਹਿੰਦਾ ਕਿ ਜੀ ਮੈਂ ISI ਦਾ ਹੈੱਡ ਬਣਾ ਕਿਸੇ ਵੀ ਤਰ੍ਹਾਂ ਠੀਕ ਹੈ ਪਹਿਲਾ ਟਾਰਗੇਟ ਦੂਸਰਾ ਟਾਰਗੇਟ ਉਹਨਾਂ ਦਾ ਇਹ ਹੁੰਦਾ ਕਿ ਮੈਂ ਮਿਲਟਰੀ ਚੀਫ ਬਣਾ ਸੋ ਇਹ ਦੋ ਟਾਰਗੇਟ ਹੁੰਦੇ ਨੇ ਉਹਨਾਂ ਦੇ ਉਸ ਚੱਕਰ ਦੇ ਵਿੱਚ ਉੱਥੇ ਇੰਨੀ ਕੁ ਜ਼ਿਆਦਾ ਬਿਲਕੁਲ ਤੁਹਾਨੂੰ ਇੱਕ ਇੱਕ ਕਰਕੇ ਕਿੱਦਾਂ ਕਿੱਦਾਂ ਕੀ ਕੁਛ ਹੋਇਆ ਠੀਕ ਹੈ ਇਹ ਜਿਹੜੇ ਹੁਣ ਜਨਰਲ ਬਾਜਵਾ ਸਾਹਿਬ ਨੇ ਜਦੋਂ ਇਹ ਇਹਨਾਂ ਨੇ ਇਹਨਾਂ ਦਾ ਤੈਅ ਹੋ ਗਿਆ ਨਵਾਜ਼ ਸ਼ਰੀਫ ਸਾਹਿਬ ਨੇ ਕਿਉਂਕਿ ਸੀਨੀਅਰ ਮੋਸਟ ਤਾਂ ਸੀਗੇ ਨਹੀਂ ਇਹ ਤਾਂ ਚੌਥੇ ਪੰਜਵੇਂ ਨੰਬਰ 'ਤੇ ਸੀ ਜਦੋਂ ਇਹਨਾਂ ਦਾ ਤੈਅ ਵੀ ਹੋ ਚੁੱਕਾ ਸੀਗਾ ਵੀ ਇਹਨਾਂ ਨੇ ਬਣਨਾ ਹੈ ਅਤੇ ਬਹੁਤ ਸਾਰੇ ਅੰਦਰ ਘੱਟੋ ਘੱਟ 5-7 ਐਸੇ ਆਰਮੀ ਦੇ ਜਨਰਲ ਸੀਗੇ ਪਾਕਿਸਤਾਨ ਆਰਮੀ ਦੇ ਜਿਨ੍ਹਾਂ ਨੇ ਕਿ ਇਹਨਾਂ ਦੇ ਖਿਲਾਫ ਬੜੀਆਂ ਸਾਰੀਆਂ ਸਾਜਿਸ਼ਾਂ ਕੀਤੀਆਂ ਠੀਕ ਹੈ ਇੱਕ ਤਾਂ ਜਨਰਲ ਨੇ ਫਿਰ ਐਸੀ ਸਾਜਿਸ਼ ਕੀਤੀ ਇਹਨਾਂ ਦੇ ਖਿਲਾਫ ਕਿ ਫਿਰ ਫਾਈਨਲੀ ਬਾਜਵਾ ਸਾਹਿਬ ਜਦੋਂ ਬਣ ਗਏ ਅਤੇ ਉਹਨਾਂ ਨੂੰ ISI ਦੇ ਹੈੱਡ ਸੀਗੇ ਉਹਨਾਂ ਨੂੰ ISI ਦੇ ਹੈੱਡ ਤੋਂ ਬਾਹਰ ਕੱਢਿਆ ਠੀਕ ਹੈ ਔਰ ਉਹਨਾਂ 'ਤੇ ਕਰਪਸ਼ਨ ਦੇ ਐਲੀਗੇਸ਼ਨ ਲਗਾਏ ਕਿਉਂਕਿ ਪਤਾ ਹੁੰਦਾ ਇਹਨਾਂ ਨੂੰ ਸਾਰਾ ਕੌਣ ਪੈਸਾ ਖਾ ਰਿਹਾ ਕਿੱਥੋਂ ਖਾ ਰਿਹਾ ਪਤਾ ਤਾਂ ਇਹਨਾਂ ਹੁੰਦਾ ਹੀ ਹੈ ਇਹਨਾਂ ਨੇ ਉਹਨਾਂ ਦੇ ਕਰਪਸ਼ਨ ਦੇ ਐਲੀਗੇਸ਼ਨ ਬਾਹਰ ਇੱਕ ਪੱਤਰਕਾਰ ਨੂੰ ਲੀਕ ਕਰਵਾ ਕੇ ਮੀਡੀਆ 'ਚ ਕਰਕੇ ਤਾਂ ਉਹਨੂੰ ਬਾਹਰ ਕੱਢ ਦਿੱਤਾ ਠੀਕ ਹੈ ਨਾਮ ਕਹੋ ਤਾਂ ਨਾਮ ਵੀ ਲੈ ਦੇਣਾ ਤੁਹਾਨੂੰ ਮੈਂ ਇੰਨੀ ਗੱਲ ਕਹਿ ਦਿੱਤੀ ਵੀ ISI ਦਾ ਹੈੱਡ ਕੌਣ ਸੀਗਾ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ਦਾ ISI ਦਾ ਹੈੱਡ ਕੌਣ ਸੀਗਾ ਜਦੋਂ ਜਨਰਲ ਬਾਜਵਾ ਬਣੇ ਨੇ ਤੁਸੀਂ ਆਪ ਹੀ ਸਮਝਦਾਰ ਹੋ ਤਾਂ ਉਹਨਾਂ ਨੂੰ ਕੱਢ ਕੇ ਉਹਨੂੰ ਉੱਥੋਂ ਬਾਹਰ ਕੱਢ ਗਿਆ ISI ਦੇ ਹੈੱਡ ਨੂੰ ਤਾਂ ਉੱਥੋਂ ਫੌਜ ਤੋਂ ਹੀ ਬਾਹਰ ਕਢਾਤਾ ਵੀ ਆਹ ਦੇਖੋ ਜੀ ਕਰਪਸ਼ਨ ਆ ਇਹਨੇ ਬੰਦੇ ਨੇ ਕੀਤੀ ਹੈ ਸੋ ਅੰਦਰ ਬੜੀ ਮਾਰਕਾਟ ਉੱਦਾਂ ਹੀ ਮਚੀ ਹੋਈ ਹੈ ਸੋ ਇਸ ਵੇਲੇ ਚਾਹੇ ਪੋਲੀਟੀਕਲ ਲੈਵਲ ਦੀ ਗੱਲ ਕਰ ਲਈਏ ਮੈਂ ਤੁਹਾਨੂੰ ਮਿਲਟਰੀ ਦੇ ਹਾਲਾਤ ਵੀ ਦੱਸ ਦਿੱਤੇ ਨੇ ਹੁਣ ਜੇ ਇਕੋਨਮੀ 'ਤੇ ਆ ਜਾਵਾਂ ਤਾਂ ਇਕੋਨਮੀ ਤੁਹਾਨੂੰ ਪਤਾ ਹੀ ਹੈ ਵੀ ਸਿੰਗਲ ਡਿਜਿਟ 'ਚ ਫੋਰਨ ਰਿਜ਼ਰਵ ਹੈ 8-10 ਬਿਲੀਅਨ ਡਾਲਰ ਕੱਦਾਂ ਡਬਲ ਡਿਜਿਟ ਕਰਨ $35 billion ਰਹਿ ਜਾਣੀ ਹੈ। ਮੇਨ ਜਿਹੜੀ ਪਾਕਿਸਤਾਨ ਨੂੰ ਪੈਸਾ ਜਾਂਦਾ ਹੈ ਬਾਹਰੋਂ, ਸਾਊਦੀ ਅਰੇਬੀਆ ਤੋਂ ਕਾਫੀ ਪੈਸਾ ਜਾਂਦਾ ਹੈ, UAE ਤੋਂ ਜਾਂਦਾ ਹੈ ਔਰ ਇੰਗਲੈਂਡ ਤੋਂ ਜਾਂਦਾ ਹੈ, ਤਿੰਨ ਮੇਨ ਸੋਰਸਿਸ ਨੇ, ਕੈਨੇਡਾ ਤੋਂ ਵੀ ਜਾਂਦਾ ਹੈ, ਅਮਰੀਕਾ ਤੋਂ ਵੀ ਜਾਂਦਾ ਹੈ। ਸੋ ਇਹ ਘਟਦੇ ਚਲੇ ਜਾ ਰਹੇ ਨੇ ਇਹ ਤਿੰਨ ਸੋਰਸ, ਠੀਕ ਹੈ। ਉਹ ਫਿਰ ਡਿਟੇਲ 'ਚ ਕਿਸ ਦਿਨ ਗੱਲ ਕਰਾਂਗੇ ਕਿ ਉੱਥੇ ਕਿਉਂ ਪੈਸਾ ਜਿਹੜਾ ਪਾਕਿਸਤਾਨ ਨੂੰ ਵਾਪਸ ਜਾ ਰਿਹਾ, ਫੋਰਨ ਰਿਮਿਟੈਂਸ ਜਿਹੜੀਆਂ ਕਿਉਂ ਘਟ ਰਹੀਆਂ ਨੇ, ਇਸ ਵਾਰ $30-35 billion ਰਹਿ ਜਾਣੀਆਂ ਨੇ, ਠੀਕ ਹੈ, ਜਿੱਥੇ ਇੰਡੀਆ $100 billion ਤੱਕ ਜਾ ਰਿਹਾ। ਇੰਡੀਆ ਦੇ ਆਪਣੇ ਚੈਲੇਂਜਸ ਨੇ, ਇੰਡੀਆ ਦੀ ਗੱਲ ਕਰੂੰਗੀ, ਇੰਡੀਆ ਦੇ ਸਾਹਮਣੇ ਵੀ 500 ਚੈਲੇਂਜ ਨੇ, ਨੌਕਰੀਆਂ ਉੱਥੇ ਨਹੀਂ ਕ੍ਰੀਏਟ ਹੋ ਰਹੀਆਂ, ਕਰਪਸ਼ਨ ਉੱਥੇ ਨਹੀਂ ਘੱਟ ਰਹੀ, ਕ੍ਰਾਈਮ ਉੱਥੇ ਇੰਡੀਆ 'ਚ ਬਥੇਰਾ, ਔਰ ਕਈ ਤਰ੍ਹਾਂ ਦੇ ਉੱਥੇ ਸਿਸਟਮ ਉੱਥੇ ਵੀ ਚੱਲ ਰਹੇ ਨੇ, ਲੀਡਰਸ਼ਿਪ ਦਾ ਕ੍ਰਾਈਸਿਸ ਉੱਥੇ ਵੀ ਹੈ, ਕੋਈ ਜ਼ਿਆਦਾ ਲੀਡਰਸ਼ਿਪ ਉੱਥੇ ਨਹੀਂ ਹੈ। ਸੋ ਉੱਥੇ ਆਪਣੇ ਜਿਹੜੇ ਚੈਲੇਂਜਸ ਨੇ ਉਹ ਚੱਲ ਰਹੇ ਨੇ, ਬਟ ਪਾਕਿਸਤਾਨ ਜੇ ਤੁਸੀਂ ਕਹਿ ਦਿਓ ਜੀ ਇੱਥੇ ਜਿੱਥੋਂ ਗੱਲ ਅੱਜ ਸ਼ੁਰੂ ਹੋਈ ਸੀ ਕਿ ਉਹ ਕੋਈ ਵੱਡੀ ਕਾਰਵਾਈ ਕਰ ਸਕਦੇ ਨੇ, ਨਹੀਂ, ਅਜੇ ਉੱਥੇ ਮਾਮਲਾ ਬੜਾ ਉਲਝਿਆ ਪਿਆ ਇਸ ਵੇਲੇ। ਸੋ ਪਾਕਿਸਤਾਨ ਵੁੱਡ ਨਾਟ ਇਜ਼ ਇਨ ਨੋ ਪੋਜੀਸ਼ਨ ਇਕਨੋਮਿਕਲੀ, ਮਿਲਟਰੀ ਪੋਜੀਸ਼ਨ ਦੇ ਵਿੱਚ ਜਾਂ ਈਵਨ ਪੋਲੀਟੀਕਲ ਪੋਜੀਸ਼ਨ ਦੇ ਵਿੱਚ ਕਿ ਇੰਡੀਆ ਨੂੰ ਕੋਈ ਟਾਰਗੇਟ। ਇੰਡੀਆ ਔਰ ਇੰਡੀਆ ਦੀ ਪੋਜੀਸ਼ਨ G20 ਦੀ ਪ੍ਰੈਜ਼ੀਡੈਂਸੀ ਉਹਨਾਂ ਨੇ ਲੈ ਲਈ ਹੈ, ਉਹ ਇਸ ਵੇਲੇ ਸਟਰੋਂਗ ਜੇ ਉਹ ਹੁੰਦੀ ਜਾ ਰਹੀ ਹੈ। ਹਾਂ, ਮੈਂ ਇੱਥੇ ਜ਼ਰੂਰ ਇੱਕ ਗੱਲ ਕਹਾਂਗਾ ਕਿ ਇੰਡੀਆ ਸ਼ੁਡ ਮੇਕ ਸ਼ੋਰ ਕਿ ਇਨਕਲੂਸਿਵ ਪਾਲਿਸੀ ਰੱਖੇ, ਵਿਦ ਇਨਕਲੂਸਿਵ ਪਾਲਿਸੀ ਆਈ ਮੀਨ ਕਿ ਪਾਕਿਸਤਾਨ ਦੇ ਵਿੱਚ ਜੇ ਜ਼ਿਆਦਾ ਉੱਥੇ ਗੜਬੜ ਹੋਈ ਤਾਂ ਉਹਦਾ ਨੁਕਸਾਨ ਬਹੁਤ ਬੜਾ ਇੰਡੀਆ ਨੂੰ ਜ਼ਰੂਰ ਹੋਏਗਾ। ਜੇ ਮੇਰਾ ਆਪਣੀ ਸੋਚ ਹੈ, ਜੇ ਕੋਈ ਲੀਡਰਸ਼ਿਪ ਜਾਂ ਕੋਈ ਵੀ ਇਹ ਸੋਚਦਾ ਹੈ ਕਿ ਜੀ ਪਾਕਿਸਤਾਨ ਦੇ ਵਿੱਚ ਕ੍ਰਾਈਸਿਸ ਰਹੇ, ਪਾਕਿਸਤਾਨ ਬੁਰੇ ਹਾਲਾਤ ਰਹਿਣ ਅਤੇ ਅਸੀਂ ਉੱਥੇ ਤਰੱਕੀ ਕਰਦੇ ਰਹੀਏ, ਉਹ ਪੋਸੀਬਲ ਨਹੀਂ ਹੋਏਗਾ। ਉਹ ਇਸ ਲਈ ਪੋਸੀਬਲ ਨਹੀਂ ਹੋਏਗਾ ਕਿਉਂਕਿ ਇਮੈਜਿਨ ਕਰੋ ਕਿ ਜੇ ਹੁਣ ਉੱਥੇ ਕਹੋ ਜੀ ਜੰਗ ਲੱਗ ਗਈ, ਠੀਕ ਹੈ, ਪਾਕਿਸਤਾਨ ਦੇ ਵਿੱਚ ਕੋਈ ਕ੍ਰਾਈਸਿਸ ਵੱਡਾ ਆ ਗਿਆ, ਜੰਗ ਲੱਗ ਗਈ, ਤੁਹਾਨੂੰ ਲੱਗਦਾ ਕੋਈ ਇੰਡੀਆ 'ਚ ਇਨਵੈਸਟ ਕਰੇਗਾ ਫਿਰ? ਇੰਡੀਆ, ਅੱਜ ਵਰਲਡ ਬੈਂਕ ਨੇ ਰਿਵਾਈਜ਼ ਕੀਤੀ ਹੈ ਇੰਡੀਆ ਦੀ ਗਰੋਥ ਰੇਟ, ਸੋ ਇੰਡੀਆ ਆਲਸੋ ਹੈਜ਼ ਟੂ ਮੇਕ ਸ਼ੋਰ ਕਿ ਐਸਾ ਨਾ ਹੋਵੇ। ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਚੌਹਾਨ ਸਾਹਿਬ। ਹਾਂਜੀ
ਲਵਾਂਗਾ ਤੁਹਾਡਾ,
ਕਿਉਂਕਿ ਸਰ ਉਹਦੇ ਬਾਰੇ ਨਾ ਜੇ ਕਨਫਰਮ ਡਿਟੇਲ ਨਹੀਂ ਮਿਲ ਰਹੀਆਂ। ਅਸੀਂ ਪੁਲਿਸ ਨੂੰ ਵੀ ਪੁੱਛਿਆ ਹੈਗਾ, ਆਪਣੇ ਵੱਲੋਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਕਿਸ ਤਰ੍ਹਾਂ ਹੋਰ ਜਿਹੜੀ ਡਿਟੇਲ ਇਹਦੀ ਕੁਲਦੀਪ ਕਾਇਨੌਰ ਜੀ ਨੇ। ਸਰ ਵੈਲਕਮ, ਕੀ ਹਾਲ ਹੈ ਜੀ? ਠੀਕ ਹੈ ਜੀ।
ਹਾਂਜੀ ਯੁਧਵੀਰ ਜੀ, ਸਾਊਥ ਏਸ਼ੀਅਨ ਪਲਸ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਸੁੱਚੀ ਟੀਮ ਨੂੰ ਕੁਲਦੀਪ ਕਾਇਨੌਰ ਵੱਲੋਂ ਗੁੱਡ ਮਾਰਨਿੰਗ। ਅੱਜ ਮੈਂ ਆਪਣੇ ਸਰੋਤਿਆਂ ਦੇ ਨਾਲ ਇੱਕ ਨਿਊ ਕੰਸਟਰਕਸ਼ਨ ਦਾ ਪ੍ਰੋਜੈਕਟ ਸ਼ੇਅਰ ਕਰਨਾ ਤੇ ਨਾਲ ਅਸਾਈਨਮੈਂਟ ਸੇਲ ਸ਼ੁਰੂ ਸ਼ੇਅਰ ਕਰਨੀ ਹੈ। ਤੇ ਨਿਊ ਕੰਸਟਰਕਸ਼ਨ ਦੇ ਪ੍ਰੋਜੈਕਟ ਦੇ ਵਿੱਚ ਨਿਆਗਰਾ ਫਾਲਸ ਦੇ ਨੇੜੇ ਫੋਰਟ ਟੈਰੀ ਦੇ ਵਿੱਚ ਸਿਗਨੇਚਰ ਕਮਿਊਨਿਟੀ ਵੱਲੋਂ ਲਾਂਚ ਕੀਤਾ ਗਿਆ ਪ੍ਰੋਜੈਕਟ, ਬੜਾ ਸ਼ਾਨਦਾਰ, ਜਿਹਦੇ ਵਿੱਚ ਆਪਣੇ ਕੋਲ ਯਾਨੀ ਕਿ ਸੇਮੈਕਸ ਦੇ ਕੋਲ ਇਹਦੀ ਐਕਸਕਲੂਸਿਵ ਸੇਲ ਹੈ ਤੇ ਇਹਦੇ ਵਿੱਚ 1 bedroom ਤੋਂ 2 bedroom ਪਲੱਸ ਡੈਨ ਦੀਆਂ ਯੂਨਿਟਸ ਬਣਨ ਜਾ ਰਹੀਆਂ ਤੇ ਪ੍ਰਾਈਸ 5,62,900 ਤੋਂ ਸ਼ੁਰੂ ਹੁੰਦੀ ਹੈ। ਲੋਕੇਸ਼ਨ ਬਹੁਤ ਵਧੀਆ, QEW ਤੋਂ ਸਿਰਫ 1 minute ਦੀ ਦੂਰੀ ਤੇ ਹੈ, ਨਿਆਗਰਾ ਫਾਲਸ ਤੋਂ 20 minute ਦੀ ਤੇ ਬਰੌਕ ਯੂਨੀਵਰਸਿਟੀ ਤੋਂ 30 minute ਦੀ ਦੂਰੀ ਤੇ ਹੈ। ਤੇ ਇਹਦੇ ਹੈਗਾ ਜੇ ਆਪਾਂ ਲੋਕੇਸ਼ਨ ਐਗਜੈਕਟ ਦੇਖੀਏ ਤੇ ਜਸਟ ਇਨ ਫਰੰਟ ਆਫ ਪੀਸ ਬ੍ਰਿਜ ਔਨ ਨਿਆਗਰਾ ਰਿਵਰ ਐਂਡ ਲੇਕ ਐਰੀ। ਬਹੁਤ ਅੱਛੇ ਇਹਦੇ ਵਿੱਚ ਇਨਸੈਂਟਿਵ ਆਪਾਂ ਬਿਲਡਰ ਤੋਂ ਲਏ ਹੈ, ਜਿਵੇਂ ਕਿ ਫ੍ਰੀ ਪਾਰਕਿੰਗ, ਫ੍ਰੀ ਲੋਕਰ, ਫ੍ਰੀ ਅਸਾਈਨਮੈਂਟ, 1 saal ਦੀ ਮੇਨਟੇਨੈਂਸ ਫ੍ਰੀ ਤੇ 2 saal ਦੀ ਰੈਂਟਲ ਗਰੰਟੀ ਹੈ, ਸ਼ੋਰਟ ਟਰਮ ਰੈਂਟਲ ਵੀ ਅਲਾਊਡ ਹੈ ਇਹਦੇ ਵਿੱਚ ਤੇ ਇੰਟਰਸਟ ਰੇਟ ਦੀ ਵੀ ਪ੍ਰੋਟੈਕਸ਼ਨ ਹੈ 4% ਤੇ 1 saal ਦੇ ਲਈ। ਡਿਪੋਜ਼ਿਟ ਸਟਰਕਚਰ ਵੀ ਬਹੁਤ ਈਜ਼ੀ ਹੈ, ਤਕਰੀਬਨ 5% ਦਾ ਜਿਹੜਾ ਉਹ ਡਿਪੋਜ਼ਿਟ ਆਪਾਂ ਦੇਣਾ 2023 ਵਿੱਚ, 2024 ਚ, 2025 ਵਿੱਚ ਤੇ ਇਹਦੀ ਆਕੂਪੈਂਸੀ ਹੈਗੀ 2026 ਦੇ ਵਿੱਚ ਤੇ 5% ਉਦੋਂ ਦੇਣਾ। ਤੇ ਆਪਣੇ ਕੋਲ ਵਾਟਰ ਫੇਸਿੰਗ ਯੂਨਿਟਸ ਅਵੇਲੇਬਲ ਹੈ, ਸੋ ਸਰੋਤਿਆਂ ਨੇ ਕਿਸੇ ਨੇ ਇਹਦੇ ਵਿੱਚ ਯੂਨਿਟ ਲੈਣੀ ਹੋਵੇ ਤੇ ਮੈਨੂੰ ਕੁਲਦੀਪ ਕਾਇਨੌਰ ਨੂੰ 6479987980 ਤੇ ਕਾਲ ਕਰ ਸਕਦਾ ਹੈ। ਤੇ ਅਸਾਈਨਮੈਂਟ ਸੇਲ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਕੈਂਬਰਿਜ ਦੇ ਵਿੱਚ ਹਾਈਵੇ 401 ਅਤੇ ਹੈਸਪਲਰ ਰੋਡ ਇੰਟਰਸੈਕਸ਼ਨ ਦੇ ਨੇੜੇ ਬਰੁਕਲਿਨ ਵੱਲੋਂ ਬਿਲਡਰ ਵੱਲੋਂ ਬਣਾਏ ਜਾ ਰਹੇ 1640 square feet ਦਾ 3+1 bedroom 4 washroom ਦਾ 3-story ਐਂਡ ਯੂਨਿਟ ਟਾਊਨ ਹਾਊਸ ਆਪਣੇ ਕੋਲ ਅਸਾਈਨਮੈਂਟ ਸੇਲ ਤੇ ਆਇਆ, ਜਿਹਦੇ ਵਿੱਚ ਸਿੰਗਲ ਗਰਾਜ ਹੈ ਤੇ 1 driveway ਪਾਰਕਿੰਗ ਹੈ, ਮੇਨ ਫਲੋਰ ਉੱਤੇ 1 bedroom ਹੈ ਤੇ 3rd story ਦੇ ਉੱਤੇ ਦੋ ਫੁੱਲ ਵਾਸ਼ਰੂਮ ਹੈ ਤੇ ਇਹਦੇ ਵਿੱਚ ਕਲੋਜ਼ਿੰਗ ਹੈ ਜਿਹੜੀ ਇਹਦੀ ਸਪਟੈਂਬਰ 2023 ਵਿੱਚ ਹੈ। ਮੇਨ ਫਲੋਰ ਦੇ ਉੱਤੇ ਐਕਸਟਰਾ ਐਂਟਰੈਂਸ ਵੀ ਹੈ ਇਸ ਪ੍ਰੋਪਰਟੀ ਨੂੰ, ਜਿਹਦੇ ਨਾਲ ਮੇਨ ਫਲੋਰ ਸੈਪਰੇਟਲੀ ਰੈਂਟ ਤੇ ਦਿੱਤਾ ਜਾ ਸਕਦਾ ਹੈ। ਤੇ ਇੱਕ ਆਪਣੇ ਕੋਲ ਅਸਾਈਨਮੈਂਟ ਸੇਲ ਦਾ ਪ੍ਰੋਪਰਟੀ ਹੈ ਗੌਰਵੇ ਐਂਡ ਕੰਟਰੀ ਸਾਈਡ ਇੰਟਰਸੈਕਸ਼ਨ ਦੇ ਨੇੜੇ, ਜਿਹਦੇ ਵਿੱਚ 50x116 ਫੁੱਟ ਲਾਟ ਦੇ ਉੱਤੇ 3300 ਸਕੇਅਰ ਫੁੱਟ ਦਾ 5 ਬੈਡਰੂਮ 4 ਵਾਸ਼ਰੂਮ ਅਤੇ 3 ਗਰਾਜ ਦੇ ਨਾਲ ਬਣ ਜਾ ਰਿਹਾ, ਜਿਹਦੇ ਵਿੱਚ ਮੇਨ ਫਲੋਰ ਤੇ 10 ਫੁੱਟ ਸੀਲਿੰਗ ਹੈ ਤੇ ਸੈਕੰਡ ਫਲੋਰ ਤੇ 9 ਫੁੱਟ ਸੀਲਿੰਗ ਆ। ਇਹਦੇ ਵਿੱਚ 100,000 ਦੇ ਅਪਗ੍ਰੇਡ ਆ ਜਿਹੜੇ ਉਹ ਬਿਲਡਰ ਤੋਂ ਲਏ ਗਏ ਆ। ਇਹਨਾਂ ਦੋਨਾਂ ਪ੍ਰੋਪਰਟੀਜ਼ ਬਾਰੇ ਜਾਂ ਇਹਦੇ ਵਿੱਚ ਕੌਂਡੋ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਜਾਂ ਇਹਦੇ ਵਿੱਚ ਇਨਵੈਸਟਮੈਂਟ ਕਰਨਾ ਹੋਵੇ ਤਾਂ ਸਰੋਤੇ ਮੈਨੂੰ ਕੁਲਦੀਪ ਕਾਇਨੌਰ ਨੂੰ 6479987980-647-998-7980 ਤੇ ਕਾਲ ਕਰ ਸਕਦੇ ਹਨ। ਵੀਰ ਜੀ ਟਾਈਮ ਦੇਣ ਲਈ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈ ਰਹੇ, ਉਸ ਤੋਂ ਬਾਅਦ ਵੀ ਕੈਰੀ ਆਨ ਦਾ ਡਿਸਕਸ਼ਨ ਆਫਟਰ ਦਾ ਰਿਕਾਰਡਡ ਬ੍ਰੇਕ।
ਡਿਸਕਵਰ ਕਰੋ ਆਪਣੀ ਪਰਫੈਕਟ ਮਿਤਸੂਬਿਸ਼ੀ ਐਰਨ ਮਿਲਸ ਮਿਤਸੂਬਿਸ਼ੀ ਨਾਲ। ਚਾਹੇ ਤੁਸੀਂ ਨਵੀਂ ਗੱਡੀ ਲੈਣੀ ਹੋਵੇ, ਆਪਣੀ ਗੱਡੀ ਸਰਵਿਸ ਕਰਾਣੀ ਹੋਵੇ ਤੇ ਜ਼ਰੂਰ ਪਹੁੰਚੋ।